दंडवत वंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मन बिरतिया नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चल रहा सी विचित्र सिंह दा। प्रसंग इथों तक पहुंच चुका है कि सतगुरु गोविंद सिंह सच्चे पातशाह जी ने विचित्र सिंह नूं तैयार किया है पहाड़ियां दे हाथी दे मुकाबले दे रहे। सतगुरु सच्चे पातशाह जी दे चरणां दे विच विचित्र सिंह ने अर्ज कीती है कि सच्चे पातशाह जेकर तुहाडी कृपा होवे ते मैं ते इंद्र राजे दे ऐरावत नां दे हाथी नूं वी मार के खपा सकदा हां। ए ते पहाड़ियां दा इक दुनियावी हाथी। परसों इथों तक कथा पहुंची सी अज इथों अगे मैं प्रारंभ करदा हां। अपने खजाने बेचते सतगुर तब नेजे मंगवाए किसी वलायत पे त्यार सो कीमत अधिक बनाए। ग्रंथाकार भाई संतोख सिंह जी लिखते ने उस वेले सतगुरु गोविंद सिंह सच्चे पातशाह जी ने अपने खजाने दे विचों दो नेजे दास नूं हुक्म करके अपने कोल मंगवाए ने। ग्रंथाकार भाई संतोख सिंह जी लिखते ने कि किसे दूर देश तों ਉਹ ਤਿਆਰ ਕਰਵਾਏ ਗਏ ਸਨ ਜਿਨ੍ਹਾਂ ਦੀ ਕੀਮਤ ਬਹੁਤ ਵੱਡੀ ਸੀ। ਬੇਣ ਬਿਖੈ ਬਹੁ ਕਾਲੀ ਪੂਰ ਕਰ ਉਪਰ ਪੈ ਲਟ ਪਾਏ ਦੂਰੇ ਹੋਏ ਬਣ ਪੁਣ ਸਰਲੀ ਨਹੀਂ ਟੂਠੈ ਬਲ ਲਾਏ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਹਨਾਂ ਨੇਜਿਆਂ ਦੇ ਬਾਰੇ ਬਿਆਨ ਕਰ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਵਾਂਸ ਦੇ ਵਿਚ ਕਲੀ ਭਰ ਕੇ ਉਪਰ ਤੰਦੀ ਲਪੇਟੀ ਹੋਈ ਸੀ ਉਹਨਾਂ ਦੋਵਾਂ ਹੀ ਨੇਜਿਆਂ ਦੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਦੂਰੇ ਹੋ ਕੇ ਫਿਰ ਸਿੱਧੇ ਹੋ ਜਾਂਦੇ ਨੇ ਭਾਵ ਕਿ ਇੰਨੀ ਜ਼ਿਆਦਾ ਉਹਨਾਂ ਦੇ ਵਿਚ ਲਚਕ ਹੈ ਭਾਵ ਕਿ ਦੂਰੇ ਹੋ ਕੇ ਵੀ ਉਹ ਫਿਰ ਸਿੱਧੇ ਹੋ ਜਾਂਦੇ ਨੇ ਇੰਨੀ ਲਚਕ ਹੈ ਭਾਵ ਕਿ ਟੁੱਟਦੇ ਨੇ। ਪਾਰੇ ਬੰਦ ਬਹੁ ਚਾਮੀ ਕਰਕੇ ਨਗ ਤਿੰਨ ਭਰ ਜਰਵਾਏ ਧਨ ਦਸ ਸਪਤ ਸਹੰਸਰ ਲਾਗਿਓ ਬਾਸ਼ਕ ਸਮੁੰਦਰ ਸਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਹੀ ਨੇਜਿਆਂ ਦੇ ਉੱਤੇ ਸੋਹਣਾ ਮੜਿਆ ਹੋਇਆ ਭਾਵ ਕਿ ਦੋਵਾਂ ਨੇਜਿਆਂ ਦੇ ਉੱਤੇ ਬੜਾ ਸੋਹਣਾ ਲੱਗਾ ਹੋਇਆ। ਇਸ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਹੀਰੇ ਮੋਤੀਆਂ ਦੇ ਜਿਹੜੇ ਨਗ ਨੇ ਉਹ ਵੀ ਜੜੇ ਹੋਏ ਨੇ। ਧਨ ਦਸ ਸਪਤ ਸਹੰਸਰ ਲਾਗਿਓ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 17,000 ਰੁਪਇਆ ਉਹਨਾਂ ਤੇ ਧਨ ਲੱਗਿਆ ਸੀ ਭਾਵ ਕਿ ਏਡੇ ਉਹ ਦੋਵੇਂ ਹੀ ਵਡਮੁੱਲੇ ਸਨ ਸਤਿਗੁਰਾਂ ਦੇ ਨੇਜੇ। ਕਵੀ ਜੀ ਲਿਖਦੇ ਨੇ ਬਾਸ਼ਕ ਸਮ ਦਰਸਾਏ ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਬਾਸ਼ਕ ਨਾਗ ਵਰਗੇ ਲੱਗਦੇ ਨੇ, ਇੱਕ ਨਾਗਾਂ ਦੀ ਜਾਤੀ ਦਾ ਨਾਮ ਹੈ ਬਾਸ਼ਕ। ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਉਹ ਬਾਸ਼ਕ ਨਾਗਾਂ ਵਰਗੇ ਲੱਗਦੇ ਨੇ। ਸਿਰ ਪ੍ਰਭ ਦੋਨੋਂ ਲਏ ਹੱਥ ਮੈਂ ਪਰਖੈ ਤੋਲਣ ਕੀ ਨਾ, ਕੁੰਚਰ ਕੇ ਮਸਤਕ ਕੋ ਫੋਰਨ ਇੱਕ ਤਿੰਨ ਮੈਂ ਤੇ ਦੇਨਾ। ਦੋਵਾਂ ਹੀ ਨੇਜਿਆਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਦੋਵਾਂ ਤਲੀਆਂ ਦੇ ਉੱਤੇ ਰੱਖਿਆ ਹੈ। ਖੱਬੇ ਪਾਸੇ ਇੱਕ ਤਲੀ ਦੇ ਉੱਤੇ ਇੱਕ ਨੇਜਾ ਰੱਖਿਆ, ਸੱਜੇ ਪਾਸੇ ਸੱਜੀ ਤਲੀ ਦੇ ਉੱਤੇ ਦੂਜਾ ਨੇਜਾ ਰੱਖਿਆ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਤੋਲਿਆ ਜਿਵੇਂ ਤੱਕੜੀ ਦੇ ਵਿੱਚ ਪਾ ਕੇ ਕੋਈ ਚੀਜ਼ ਤੋਲੀ ਦੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਨੂੰ ਆਪਣੇ ਹੱਥ ਦੇ ਨਾਲ ਤੋਲਿਆ ਤੇ ਫਿਰ ਇੱਕ ਨੇਜਾ ਬਚਿੱਤਰ ਸਿੰਘ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤਾ, ਜਿਹੜਾ ਨੇਜਾ ਮਾਰੇਗਾ ਬਚਿੱਤਰ ਸਿੰਘ ਉਸ ਹਾਥੀ ਦੇ ਮੱਥੇ ਦੇ ਵਿੱਚ। ਫਲ ਫੁਲਾਦ ਕੀਮਤ ਬਹੁਤੇ ਕੀ ਲੋਹਾ ਬੀਦਣ ਵਾਰੋ, ਲੇ ਬਚਿੱਤਰ ਸਿੰਘ ਬੰਧਨ ਕੀਨ ਸਤਤ ਸ਼ਨ ਪਾ ਬਲ ਪਾਰੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਨੇਜੇ ਦੀ ਜਿਹੜੀ ਚੁੰਝ ਹੈ ਬੜੀ ਤਿੱਖੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੁਲਾਦੀ ਲੋਹੇ ਦਾ ਬਣਿਆ ਹੋਇਆ ਨੇਜਾ ਇੰਨਾ ਜ਼ਿਆਦਾ ਮਜ਼ਬੂਤ ਤੇ ਤਿੱਖਾ ਹੈ, ਭਾਵ ਕੇ ਲੋਹੇ ਦੀਆਂ ਚਾਦਰਾਂ ਨੂੰ ਉਵਿੰਨ ਕੇ ਅੱਗੇ ਲੰਘ ਜਾਣ ਵਾਲਾ ਹੈ। ਬਚਿੱਤਰ ਸਿੰਘ ਨੇ ਸਤਿਗੁਰਾਂ ਤੋਂ ਉਸ ਨੇਜੇ ਨੂੰ ਪ੍ਰਾਪਤ ਕੀਤਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ ਤੇ ਮੰਨੋ ਕੇ ਫਿਰ ਬਲ ਭਾਰੀ ਵਾਲਾ ਬਣ ਗਏ। ਵਿਦਿਆਇਦਕ ਬਹੁਤ ਸਿਖਰਾਈ ਇਮ ਗਹਿ ਕਰ ਗਜ ਮਾਰੋ, ਸਕਲ ਭੇਦ ਕੋ ਜਾਣਿਓ ਤੂਰਨ ਗੁਰ ਕਰੁਣਾ ਉਰ ਤਾਰੋ। ਇਹੀ ਨਹੀਂ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਨੇਜਾ ਦੇਖ ਕੇ ਕਹਿ ਦਿੱਤਾ ਕਿ ਜਾ ਨੇਜਾ ਜਾ ਕੇ ਗੜ ਦੇਵੀ ਹਾਥੀ ਦੇ ਮੱਥੇ ਦੇ ਵਿੱਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਹੁਤ ਪ੍ਰਕਾਰ ਦੇ ਦਾ ਦੱਸੇ ਨੇ, ਵਿਦਿਆ ਸਿਖਾਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਮ ਗਹਿ ਕਰ ਗਜ ਮਾਰੋ, ਇਸ ਤਰੀਕੇ ਦੇ ਨਾਲ ਨੇਜਰ ਨੂੰ ਫੜਨਾ ਤੇ ਇਸ ਤਰੀਕੇ ਦੇ ਨਾਲ ਫਿਰ ਤੋਂ ਉਸ ਹਾਥੀ ਦੇ ਉੱਤੇ ਇਸ ਨੇਜੇ ਦਾ ਪ੍ਰਹਾਰ ਕਰਨਾ। ਸਕਲ ਭੇਦ ਕੋ ਜਾਣਿਓ ਤੂਰਨ ਗੁਰ ਕਰਨਾ ਔਰ ਤਾਰੋ, ਸਾਰਾ ਜੋ ਕੁਝ ਸਤਿਗੁਰਾਂ ਨੇ ਭੇਦ ਦੱਸਿਆ ਉਸ ਨੂੰ ਬਚਿੱਤਰ ਸਿੰਘ ਸਮਝ ਗਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਕਰਣਾ ਬੜੀ ਸੀ, ਸਤਿਗੁਰੂ ਦੀ ਦਇਆ ਬੜੀ ਸੀ, ਇਸ ਕਰਕੇ ਬਚਿੱਤਰ ਸਿੰਘ ਸਮਝ ਗਿਆ ਸਤਿਗੁਰਾਂ ਦੇ ਸਾਰੇ ਬਚਨਾਂ ਨੂੰ। ਕਰੀ ਬਚਿੱਤਰ ਸਿੰਘ ਪੁਣ ਬੇਨਤੀ ਹਾਰ ਜੀਤ ਨਹੀਂ ਜਾਣੋ, ਜਿਤ ਪ੍ਰੇਰੋ ਤਿਤ ਗਮਨੋ ਸਨਮੁਖ ਬੁੱਧ ਅਰ ਬਲ ਸਭ ਠਾਨੋ। ਹੱਥ ਜੋੜ ਕੇ ਬਚਿੱਤਰ ਸਿੰਘ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਹਾਰ ਜੀਤ ਨਹੀਂ ਜਾਣੋ, ਮੈਨੂੰ ਨੀ ਪਤਾ ਮੇਰੀ ਹਾਰ ਹੋਵੇਗੀ, ਮੈਨੂੰ ਨੀ ਪਤਾ ਕਿ ਮੇਰੀ ਜਿੱਤ ਹੋਵੇਗੀ, ਭਾਵ ਕਿ ਮੈਨੂੰ ਹਾਰ ਤੇ ਜਿੱਤ ਦਾ ਕੋਈ ਪਤਾ ਨਹੀਂ ਹੈ। ਸੱਚੇ ਪਾਤਸ਼ਾਹ ਜਿਹੜੇ ਪਾਸੇ ਤੁਸੀਂ ਪ੍ਰੇਰ ਦਿੰਦੇ ਹੋ, ਜਿਹੜੇ ਪਾਸੇ ਤੋਰ ਦਿੰਦੇ ਹੋ, ਮੈਂ ਉਸੇ ਪਾਸੇ ਚਲਿਆ ਜਾਂਦਾ ਹਾਂ। ਬੁੱਧ ਅਰ ਬਲ ਸਭ ਠਾਨੋ, ਸੱਚੇ ਪਾਤਸ਼ਾਹ ਮੈਂ ਆਪਣੀ ਬੁੱਧੀ ਦੇ ਨਾਲ ਆਪਣੇ ਬਲ ਦੇ ਨਾਲ ਤੁਹਾਡੇ ਹੁਕਮ ਨੂੰ ਪੂਰਾ ਜ਼ਰੂਰ ਕਰਾਂਗਾ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਜਾ ਕੇ ਉਸ ਹਾਥੀ ਦੇ ਨਾਲ ਲੜਨਾ। ਸੱਚੇ ਪਾਤਸ਼ਾਹ ਮੈਂ ਇਹ ਨਹੀਂ ਕਹਿ ਸਕਦਾ ਕਿ ਹਾਰਾਂਗਾ ਜਾਂ ਜਿੱਤਾਂਗਾ, ਮੈਂ ਤੁਹਾਡੇ ਹੁਕਮ ਦੇ ਅਨੁਸਾਰ ਜਾ ਰਿਹਾ। ਮੋਹ ਮਰਨ ਕੀ ਚਿੰਤਨ ਕੋਈ ਤੁਮੈ ਦਾਸ ਕੀ ਲਾਜਾ, ਖਰੋ ਹੋਣ ਮਿਸ ਮੇਰੋ ਇੱਕ ਹੈ ਆਪ ਕਰੋ ਨਿਜ ਕਾਜਾ। ਬਚਿੱਤਰ ਸਿੰਘ ਕਹਿੰਦਾ ਕਿ ਮੈਨੂੰ ਮੌਤ ਦਾ ਕੋਈ ਡਰ ਨਹੀਂ ਹੈ, ਮੈਨੂੰ ਇਸ ਗੱਲ ਦੀ ਰਤਾ ਪਰ ਵੀ ਚਿੰਤਾ ਨਹੀਂ ਹੈ ਕਿ ਮੈਂ ਮਰ ਜਾਵਾਂਗਾ ਜਾਂ ਜਿਉਂਦਾ ਰਵਾਂਗਾ, ਪਰ ਸੱਚੇ ਪਾਤਸ਼ਾਹ ਇੱਕ ਗੱਲ ਜ਼ਰੂਰ ਹੈ, ਤੁਮੈ ਦਾਸ ਕੀ ਲਾਜਾ, ਮੈਂ ਤੁਹਾਡਾ ਦਾਸ ਹਾਂ, ਤੁਹਾਡਾ ਸੇਵਕ ਹਾਂ, ਇਸ ਕਰਕੇ ਮੇਰੀ ਲੱਜ ਪਤ ਨੂੰ ਤੁਸੀਂ ਰੱਖ ਸਕਦੇ ਹੋ। ਖਰੋ ਹੁਣ ਮਿਸ ਮੇਰੋ ਇੱਕ ਹੈ, ਮੈਂ ਤੇ ਇੱਕ ਬਹਾਨਾ ਬਣ ਕੇ ਸੱਚੇ ਪਾਤਸ਼ਾਹ ਜੀ ਉਥੇ ਰਣ ਭੂਮੀ ਦੇ ਵਿਚ ਸਿਰਫ ਖੜਾ ਜਾ ਕੇ ਹੋਣਾ। ਖਰੋ ਹੋਣ ਮਿਸ ਮੇਰੋ ਇੱਕ ਹੈ ਆਪ ਕਰੋ ਨਿਜ ਕਾਜਾ, ਆਪਣੇ ਕੰਮ ਨੂੰ ਸੱਚੇ ਪਾਤਸ਼ਾਹ ਜੀ ਦਰਅਸਲ ਤੁਸੀਂ ਆਪੇ ਹੀ ਸਵਾਰਨਾ, ਮੇਰਾ ਤੇ ਇੱਕ ਬਹਾਨਾ ਹੀ ਬਣ ਰਹੇ। दास उचित आयस को मनन तुम पूरन निर्बाहो। जग में सुजास प्रलोक महा सुख मन जान्यो इस माहो। बचित्र सिंह कहिंदा के सच्चे पातशाह जी दास दे वास्ते यही सारयां तों चंगा कम बनदा है के दास अपने स्वामी दी आग्या नूं मन्ने। तुसी सच्चे पातशाह जी मेरे मालक हो, मैं तुहाडा दास हां, मैं तुहाडे हुक्म नूं मन रहा हां। तुम पूर्ण निर्वाहो, अपने काम नूं पूरा करना ये सच्चे पातशाह तुसी आप ही कर सकदे हो। जग मैं सुजास प्रलोक महा सुख मन जान्यो इस माहो। ਭਾਵ ਕਿ ਮੈਂ ਤੁਹਾਡਾ ਹੁਕਮ ਇਸ ਕਰਕੇ ਮੰਨਿਆ ਕਿ ਮੈਂ ਚਾਹੁੰਦਾ ਹਾਂ ਕਿ ਦੁਨੀਆਂ ਦੇ ਵਿੱਚ ਮੇਰਾ ਜਸ ਹੋਵੇ, ਪ੍ਰਲੋਕ ਦੇ ਵਿੱਚ ਸੁਖਾਂ ਦੀ ਪ੍ਰਾਪਤੀ ਹੋਵੇ। ਇਸੇ ਗੱਲ ਦੇ ਵਿੱਚ ਹੀ ਲੋਕ ਦੇ ਸੁਖ ਨੇ ਤੇ ਪ੍ਰਲੋਕ ਦੇ ਸੁਖ ਨੇ ਕਿ ਜਿਹੜਾ ਤੁਹਾਡਾ ਸੱਚੇ ਪਾਤਸ਼ਾਹ ਜੀ ਮੈਂ ਹੁਕਮ ਮੰਨਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਿੱਤਰ ਸਿੰਘ ਨੂੰ ਤਿਆਰ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਆਪਣਾ ਮਤ ਪੇਸ਼ ਕਰਦੇ ਨੇ।
ਬਚਿੱਤਰ ਸਿੰਘ ਰਠੌਰ ਨੂੰ ਵੇਖ ਗੁਰਾਂ, ਕਹਿਆ ਸ਼ੇਰ ਇਹ ਹੱਥ ਦਿਖਾਏਗਾ ਜੀ, ਹਾਥੀ ਰਾਜਿਆਂ ਦਾ ਮਸਤ ਆ ਲਵੇ, ਇਹ ਝੱਟ ਦੇ ਮਾਰ ਖਪਾਵੇਗਾ ਜੀ। ਇਹ ਸੁਣ ਕੇ ਉਸਨੇ ਹੱਥ ਜੋੜੇ, ਬੰਦਾ ਕਰੇ ਜੋ ਗੁਰੂ ਕਰਾਏਗਾ ਜੀ, ਸਾਨੂੰ ਮੁਫਤ ਦਾ ਜਸ ਕਰਤਾਰ ਸਿੰਘਾ, ਗੁਰੂ ਨਾਨਕ ਕਾਜ ਨਿਭਾਏਗਾ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ, ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ ਮੈਂ ਤੁਹਾਡਾ ਬੰਦਾ ਹਾਂ, ਤੁਹਾਡਾ ਦਾਸ ਹਾਂ। ਸੱਚੇ ਪਾਤਸ਼ਾਹ ਮੈਂ ਇੱਕ ਬਹਾਨੇ ਦੇ ਰੂਪ ਦੇ ਵਿੱਚ ਖੜਾ ਹੋਵਾਂਗਾ, ਤੁਸੀਂ ਆਪੇ ਹੀ ਆਪਣੇ ਕਾਰਜ ਨੂੰ ਸੱਚੇ ਪਾਤਸ਼ਾਹ ਜੀ ਸਵਾਰ ਲੈਣਾ।
ਜਿਮ ਸ੍ਰੀ ਕ੍ਰਿਸ਼ਨ ਭੀਮ ਕੋ ਬਲ ਦੇ ਜਰਾ ਸੰਧ ਮਰਵਾਯੋ, ਰਾਮ ਚੰਦਰ ਸੁਗਰੀਵ ਯੋਜ ਦੇ ਬਾਲੀ ਕੋ ਹਤਵਾਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਬਚਿੱਤਰ ਸਿੰਘ ਨੇ ਪ੍ਰਮਾਣ ਦਿੱਤਾ, ਕਹਿੰਦਾ ਕਿ ਸੱਚੇ ਪਾਤਸ਼ਾਹ ਜਿਸ ਤਰੀਕੇ ਦੇ ਨਾਲ ਭਗਵਾਨ ਕ੍ਰਿਸ਼ਨ ਜੀ ਨੇ ਆਪਣਾ ਬਲ ਦਿੱਤਾ ਸੀ ਭੀਮ ਸੈਨ ਨੂੰ ਤੇ ਭੀਮ ਸੈਨ ਨੇ ਜਰਾ ਸੰਧ ਨੂੰ ਮਾਰ ਦਿੱਤਾ ਸੀ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਆਪਣਾ ਬਲ ਤੁਸੀਂ ਮੈਨੂੰ ਦੇਣਾ ਹੈ ਤੇ ਮੈਂ ਉਸ ਭਿਆਨਕ ਹਾਥੀ ਦਾ ਨਾਸ ਕਰ ਦੇਵਾਂਗਾ। ਅੱਗੇ ਕਹਿੰਦਾ ਰਾਮ ਚੰਦਰ ਸੁਗਰੀਵ ਓਜ ਦੇ ਬਾਲੀ ਕੋ ਹਤਵਾਯੋ। ਕਹਿੰਦਾ ਕਿ ਸੱਚੇ ਪਾਤਸ਼ਾਹ ਰਾਮ ਚੰਦਰ ਜੀ ਨੇ ਸੁਗਰੀਵ ਨੂੰ ਓਜ ਦਿੱਤਾ ਸੀ ਤੇ ਬਾਲੀ ਦਾ ਉਸ ਵੇਲੇ ਫਿਰ ਨਾਸ ਹੋਇਆ ਸੀ।
ਤਥਾ ਕਿਰਪਾ ਕਰ ਮੁਝ ਤੇ ਕਾਰਜ ਆਪ ਬਣਾਵਣ ਚਾਹੋ, ਦੀਜੇ ਮਾਦਕ ਰਹੁ ਮਤ ਮੋਹਿ ਮਤ ਆਪ ਦੁਰਦ ਕੋ ਗਾਹੋ।
ਸੱਚੇ ਪਾਤਸ਼ਾਹ ਤਥਾ ਕਿਰਪਾ ਕਰ ਮੁਝ ਤੇ ਕਾਰਜ ਆਪ ਬਣਾਵਣ ਚਾਹੋ। ਉਸੇ ਹੀ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਤੁਸੀਂ ਮੇਰੇ ਉੱਤੇ ਆਪਣੀ ਕਿਰਪਾ ਕਰਕੇ ਮੈਨੂੰ ਆਪਣਾ ਬਲ ਦੇ ਕੇ ਆਪਣੇ ਕਾਰਜ ਨੂੰ ਆਪਣੇ ਕੰਮ ਨੂੰ ਸੱਚੇ ਪਾਤਸ਼ਾਹ ਜੀ ਸਵਾਰਨਾ ਚਾਹੁੰਦੇ ਹੋ। ਆਪ ਦੁਰਦ ਕੋ ਗਾਹੋ, ਦਰਅਸਲ ਸੱਚੇ ਪਾਤਸ਼ਾਹ ਮੇਰਾ ਤੇ ਇੱਕ ਬਹਾਨਾ ਬਣਨਾ ਹੈ, ਤੁਸੀਂ ਸੱਚੇ ਪਾਤਸ਼ਾਹ ਆਪ ਹੀ ਉਸ ਪਹਾੜੀ ਰਾਜਿਆਂ ਦੇ ਹਾਥੀ ਨੂੰ ਮਾਰ ਕੇ ਸੁੱਟਣਾ।
ਪੌਹੇ ਚੜੇ ਕਮਾਨ ਮਨਿੰਦੈ ਮੂਛਣ ਪਰ ਕਰ ਫੇਰਾ, ਖੜਗ ਸਿਪਰ ਤੇ ਕਮਰ ਕਸੀ ਦਿੜ ਬਰਛਾ ਕਰ ਮੈਂ ਫੇਰਾ।
ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਬਚਿੱਤਰ ਸਿੰਘ ਦੇ ਪ੍ਰਵੱਟੇ ਸੀ ਉਹ ਕਮਾਨ ਦੀ ਤਰ੍ਹਾਂ ਟੇਢੇ ਹੋ ਗਏ ਨੇ, ਜਿਹੜੀਆਂ ਆਪਣੀਆਂ ਬਾਂਕੀਆਂ ਮੁੱਛਾਂ ਸੀ ਉਹਨਾਂ ਨੂੰ ਤਾ ਦਿੱਤਾ ਹੈ। ਖੜਗ ਸਿਪਰ ਤੇ ਕਮਰ ਕਸੀ ਦਿੜ, ਇਹੀ ਨਹੀਂ ਹੈ ਕਿ ਸਿਰਫ ਨੇਜੇ ਨੂੰ ਫੜ ਕੇ ਹੀ ਜਾ ਰਿਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਲਵਾਰ ਤੇ ਢਾਲ ਨੂੰ ਵੀ ਧਾਰਨ ਕੀਤਾ ਹੈ, ਦ੍ਰਿੜਤਾ ਦੇ ਨਾਲ ਉਹਨੇ ਕਮਰ ਕਸਾ ਲਾਇਆ ਹੈ ਤੇ ਹੱਥ ਦੇ ਵਿੱਚ ਉਹ ਬਰਛਾ ਫੜਿਆ। ਕਿਤੇ ਕਿਤੇ ਨਾਗਣੀ, ਕਿਤੇ ਕਿਤੇ ਬਰਛਾ, ਕਿਤੇ ਕਿਤੇ ਨੇਜਾ, ਬਾਰ ਬਾਰ ਇਹ ਗੱਲਾਂ ਆਉਣਗੀਆਂ, ਪਰ ਇੱਕੋ ਹੀ ਨੇਜਾ ਹੈ, ਉਹਨੂੰ ਬਰਛਾ ਵੀ ਆਖਿਆ ਜਾਂਦਾ, ਜਿਹੜੀ ਬਰਛੀ ਹੈ ਉਹਨੂੰ ਨਾਗਣੀ ਆਖਿਆ ਜਾਂਦਾ। ਇਸ ਕਰਕੇ ਵੱਖ ਵੱਖ ਇਤਿਹਾਸਕਾਰਾਂ ਨੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ। ਕਿਸੇ ਨੇ ਨਾਗਣੀ ਲਿਖਿਆ ਕਿ ਨਾਗਣੀ ਦੇ ਨਾਲ
ਬਚਿੱਤਰ ਸਿੰਘ ਨੇ ਉਹਨੂੰ ਮਾਰਿਆ, ਨਾਗਣੀ ਤੋਂ ਭਾਵ ਵਰਛੀ ਹੈ। ਕਿਸੇ ਨੇ ਵਰਛਾ ਲਿਖਿਆ ਤੇ ਕਿਤੇ ਨੇਜਾ ਲਿਖਿਆ ਕਿ ਨੇਜੇ ਦੇ ਨਾਲ ਪ੍ਰਹਾਰ ਕੀਤਾ। ਇਸ ਜਗ੍ਹਾ ਦੇ ਉੱਤੇ ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇਜੇ ਦਾ ਜ਼ਿਕਰ ਵੀ ਕਰ ਰਹੇ ਨੇ ਤੇ ਵਰਛਾ ਵੀ ਉਸੇ ਨੂੰ ਲਿਖ ਰਹੇ ਨੇ। ਪਹਿਲਾਂ ਨੇਜੇ ਦੀ ਗੱਲ ਕੀਤੀ ਹੈ। ਇਸ ਜਗ੍ਹਾ ਦੇ ਉੱਤੇ ਲਿਖਿਆ ਵਰਛਾ ਕਰਮੈ ਫੇਰਾ, ਉਹ ਜਿਹੜਾ ਵਰਛਾ ਸੀ ਭਾਵ ਕਿ ਉਹ ਜਿਹੜਾ ਨੇਜਾ ਸੀ ਉਹ ਹੱਥ ਦੇ ਵਿੱਚ ਭਰਮਾਇਆ ਬਚਿੱਤਰ ਸਿੰਘ ਨੇ। ਬਖਸ਼ਿਓ ਬਲ ਵਿਸਾਲ ਕਲਗੀ ਤਰ ਵਧ ਗਯੋ ਮਣ ਉਤ ਸਾਹੂ, ਕੁੰਚਰ ਕੋ ਪਪੀਲ ਕਾ ਜਾਣਤ ਹਤੋਂ ਤੁਰਤ ਰਣ ਮਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੰਨਾ ਵੱਡਾ ਬਲ, ਇੰਨੀ ਵੱਡੀ ਤਾਕਤ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਿੱਤਰ ਸਿੰਘ ਨੂੰ ਬਖਸ਼ ਦਿੱਤੀ ਹੈ ਕਿ ਉਹਦੇ ਮਨ ਦਾ ਜਿਹੜਾ ਉਤਸ਼ਾਹ ਹੈ ਉਹ ਬਹੁਤ ਹੀ ਜ਼ਿਆਦਾ ਵੱਧ ਗਿਆ ਹੈ। ਇਸ ਵੇਲੇ ਹੁਣ ਬਚਿੱਤਰ ਸਿੰਘ ਇੱਕ ਕੀੜੀ ਦੇ ਵਾਂਗ ਉਸ ਹਾਥੀ ਨੂੰ ਸਮਝਣ ਲੱਗ ਪਿਆ ਤੇ ਮਨ ਦੇ ਵਿੱਚ ਵਿਚਾਰ ਕਰਦਾ ਹੈ, ਹਤੋਂ ਤੁਰਤ ਰਣ ਮਾਹੂ, ਮੈਂ ਤੇ ਉਸ ਵੱਡੇ ਹਾਥੀ ਨੂੰ ਇੱਕ ਕੀੜੀ ਦੀ ਤਰ੍ਹਾਂ ਰਣ ਦੇ ਵਿੱਚ ਹਰਾ ਦਿਆਂਗਾ। ਵਧਿਓ ਪ੍ਰਮੋਦ ਪਾਇਓ ਤਵ ਗਦ ਗਦ ਪਾਰਿਓ ਚਰਨ ਗੋਰੇ ਆਗੇ, ਦੇਥਾ ਪੀ ਤਤਕਾਲ ਉਠਾਇਓ ਕਰੋ ਜੋਧ ਅਨੁਰਾਗੇ। ਪ੍ਰਮੋਦ ਵਧ ਗਿਆ ਹੈ, ਉਹ ਮੰਗ ਵਧ ਗਈ ਹੈ, ਗਦ ਗਦ ਹੋ ਗਿਆ ਹੈ ਪ੍ਰੇਮ ਦੇ ਵਿੱਚ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਭਾਈ ਬਚਿੱਤਰ ਸਿੰਘ ਡਿੱਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੰਡ ਦੇ ਉੱਤੇ ਥਾਪੇ ਦਿੱਤੇ, ਉਹ ਤਾਂ ਚੁੱਕਿਆ। ਕਹਿੰਦੇ ਨੇ ਕਰੋ ਯੁੱਧ ਅਨੁਰਾਗੇ, ਜਾ ਬਚਿੱਤਰ ਸਿੰਘ ਅਨੁਰਾਗ ਦੇ ਨਾਲ ਯੁੱਧ ਕਰ, ਮੰਗ ਦੇ ਨਾਲ ਜੰਗ ਲੜ। ਚਤਰ ਪ੍ਰਦਕਸ਼ਨਾ ਦੇ ਪ੍ਰਭ ਕੇਰੀ ਸਭ ਸੋ ਫਤਿਹ ਬੁਲਾਈ, ਪਿਖਤ ਖਾਲਸਾ ਚਲਿਓ ਅਗਰ ਕੋ ਅਸ ਪਰ ਦ੍ਰਿਸ਼ਟ ਚਲਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਦੁਆਲੇ ਚਾਰ ਬਚਿੱਤਰ ਸਿੰਘ ਨੇ ਪ੍ਰਕਰਮਾ ਕੀਤੀਆਂ ਨੇ, ਫਿਰ ਸਾਰਿਆਂ ਆਪਣੇ ਨਾਲ ਦੇ ਸਾਥੀਆਂ ਨੂੰ ਫਤਿਹ ਬੁਲਾਈ ਹੈ। ਪਿਖਤ ਖਾਲਸਾ ਚਲਿਓ ਅਗਰ ਕੋ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਖਾਲਸੇ ਦੇ ਵੱਲ ਦੇਖਦਾ ਹੋਇਆ ਭਾਵ ਕਿ ਸਾਰੇ ਸਿੰਘਾਂ ਦੇ ਵੱਲ ਦੇਖਦਾ ਹੋਇਆ ਜਾਣ ਲੱਗਾ ਹੈ ਬਚਿੱਤਰ ਸਿੰਘ ਆਪਣੇ ਘੋੜੇ ਦੇ ਉੱਤੇ ਆਪਣੀ ਨਜ਼ਰ ਨੂੰ ਟਿਕਾਇਆ ਬਚਿੱਤਰ ਸਿੰਘ ਨੇ। ਕਰ ਬੰਧਨ ਪਗ ਪਾਇਓ ਯਾ ਰੂੜਨ ਬਰਛਾ ਹੱਥ ਹੁਲਾਰਾ, ਦੂਸਰ ਕਰਮ ਬਾਗ ਤੁਰੰਗਮ ਕੀਲੇ ਗੁਰਨਾਮ ਪਧਾਰਾ। ਬੰਦਨਾ ਕੀਤੀ ਹੈ ਘੋੜੇ ਨੂੰ। ਮੈਂ ਅੱਗੇ ਵੀ ਇਸ ਗੱਲ ਦਾ ਜ਼ਿਕਰ ਕਰ ਚੁੱਕਾ ਹਾਂ ਕਿ ਬਚਿੱਤਰ ਸਿੰਘ ਨੇ ਆਪਣੇ ਘੋੜੇ ਨੂੰ ਨਮਸਕਾਰ ਕੀਤੀ ਹੈ, ਬੰਦਨਾ ਕੀਤੀ ਹੈ, ਫਿਰ ਘੋੜੇ ਦੀ ਸਵਾਰੀ ਕੀਤੀ ਹੈ, ਬਰਛਾ ਹੱਥ ਦੇ ਵਿੱਚ ਸਤਿਗੁਰਾਂ ਦੇ ਵੱਲੋਂ ਦਿੱਤਾ ਹੋਇਆ ਫੜਿਆ ਹੋਇਆ, ਦੂਸਰ ਕਰਮ ਹੈ ਬਾਗ ਤੁਰੰਗਮ, ਇੱਕ ਹੱਥ ਦੇ ਵਿੱਚ ਬਰਛਾ ਫੜਿਆ ਹੋਇਆ, ਦੂਸਰੇ ਹੱਥ ਦੇ ਵਿੱਚ ਘੋੜੇ ਦੀ ਲਗਾਮ ਨੂੰ ਫੜ ਲਿਆ ਬਚਿੱਤਰ ਸਿੰਘ ਨੇ ਤੇ ਗੁਰੂ ਦੇ ਨਾਮ ਨੂੰ ਯਾਦ ਕਰਦਾ ਹੋਇਆ ਤੁਰ ਪਿਆ। ਹੋਤੋ ਦਮ ਦਮਾ ਅਦਕ ਉਚੇਰੋ ਤਿਸ ਪਰ ਗੁਰੂ ਅਰੂੜੇ, ਪਿਖਨ ਤਮਾਸ਼ਾ ਜੰਗ ਕਰਨ ਕੋ ਟੋਵਣ ਗਜ ਕੋ ਕੂੜੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਉੱਚਾ ਦਮਦਮਾ ਸੀ, ਇੱਕ ਉੱਚੀ ਜਗ੍ਹਾ ਸੀ ਜਿੱਥੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਖਲੋਤੇ ਹੋਏ ਸਨ। ਇਸ ਜੰਗ ਦੇ ਤਮਾਸ਼ੇ ਨੂੰ ਦੇਖਣ ਦੇ ਵਾਸਤੇ ਸਤਿਗੁਰੂ ਜੀ ਉਸ ਜਗ੍ਹਾ ਦੇ ਉੱਤੇ ਰੁਕੇ ਹੋਏ ਸਨ ਕਿ ਦੇਖੀਏ ਕਿਸ ਤਰ੍ਹਾਂ ਬਚਿੱਤਰ ਸਿੰਘ ਜੰਗ ਲੜਦਾ ਤੇ ਕਿਸ ਤਰ੍ਹਾਂ ਉਹ ਪਹਾੜੀ ਰਾਜੇ ਆਪਣੇ ਹਾਥੀ ਨੂੰ ਅੱਗੇ ਲੈ ਕੇ ਆਉਂਦੇ ਨੇ। ਉਦੈ ਸਿੰਘ ਆਲਮ ਸਿੰਘ ਆਦਿਕ ਸਭ ਪ੍ਰਭ ਕੇ ਟਿਗ ਬੈਸੇ, ਕਰ ਕਿਰਪਾ ਜਿਮ ਬਾਕ ਬਖਾਨੈ ਸਨਮਾਨਤ ਹੈ ਤੈਸੇ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਦੈ ਸਿੰਘ ਆਲਮ ਸਿੰਘ ਇਸ ਤਰ੍ਹਾਂ ਦੇ ਜਿਹੜੇ ਪ੍ਰਮੁੱਖ ਸਤਿਗੁਰਾਂ ਦੇ ਸੇਵਕ ਨੇ ਉਹ ਸਤਿਗੁਰਾਂ ਦੇ ਲਾਗੇ ਹੀ ਬੈਠੇ ਸਨ। ਕਰ ਕਿਰਪਾ ਜਿਮ ਬਾਕ ਬਖਾਨੈ, ਕਿਰਪਾ ਕਰਦੇ ਨੇ ਇਹਨਾਂ ਸਾਰਿਆਂ ਦੇ ਨਾਲ ਬਚਨ ਬਿਲਾਸ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਤਿਵੇਂ ਤਿਵੇਂ ਇਹ ਜਿਹੜੇ ਸਾਰੇ ਸਿੱਖ ਨੇ ਇਹ ਸਤਿਗੁਰਾਂ ਦੇ ਆਖੇ ਹੋਏ ਸ੍ਰੀ ਵਾਕਾਂ ਦਾ ਸਨਮਾਨ ਕਰਦੇ ਨੇ, ਆਦਰ ਕਰਦੇ ਨੇ। ਦ੍ਰਿਸ਼ਟ ਲੋਹ ਗੜ ਦਿਸ਼ ਕੋ ਪ੍ਰੇਰੀ ਹੇਰ ਛਤਰ ਸਮਦਾਏ, ਬੜੇ ਟੋਲ ਦੁੰਦਵ ਰਣ ਸਿੰਘੇ ਨਾਦ ਵਿਸਾਲ ਉਠਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਜਿਹੜੀ ਦ੍ਰਿਸ਼ਟੀ ਹੈ, ਆਪਣੀ ਜਿਹੜੀ ਨਜ਼ਰ ਹੈ, ਉਹ ਲੋਹਗੜ੍ਹ ਕਿਲੇ ਦੇ ਵੱਲ ਪਾਈ ਹੈ, ਕਿਉਂਕਿ ਲੋਹਗੜ੍ਹ ਕਿਲੇ ਦੇ ਵੱਲ ਹੀ ਉਹਨਾਂ ਨੇ ਹਾਥੀ ਨੂੰ ਲੈ ਕੇ ਆਉਣਾ ਤੇ ਉਸ ਹਾਥੀ ਦਾ ਜਿਹੜਾ ਮੱਥਾ ਹੈ ਉਹ ਚਾਹੁੰਦੇ ਨੇ ਕਿ ਦਰਵਾਜੇ ਦੇ ਵਿੱਚ ਵੱਜੇ ਤੇ ਦਰਵਾਜਾ ਟੁੱਟ ਜਾਵੇ। ਯਾਦ ਰੱਖਣ ਦੀ ਇਹ ਲੋੜ ਹੈ ਕਿ ਲੋਹਗੜ੍ਹ ਕਿਲੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਨਹੀਂ ਹਨ, ਸਤਿਗੁਰੂ ਜੀ ਦੂਸਰੇ ਕਿਲੇ ਦੇ ਵਿੱਚ ਬਿਰਾਜਮਾਨ ਨੇ ਉੱਥੇ ਨੇ ਤੇ ਲੋਹਗੜ੍ਹ ਕਿਲਾ ਉਹਨਾਂ ਤੋਂ ਵੱਖਰਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੋਹਗੜ੍ਹ ਕਿਲੇ ਦੇ ਵੱਲ ਸਤਿਗੁਰਾਂ ਨੇ ਆਪਣੀ ਨਜ਼ਰ ਨੂੰ ਲਾਇਆ ਹੈ, ਦੇਖ ਰਹੇ ਨੇ ਕਿ ਬਹੁਤ ਸਾਰੇ ਜਿਹੜੇ ਵੈਰੀ ਨੇ ਉਹ ਅੱਗੇ ਵੱਧ ਰਹੇ ਨੇ। ਵੱਡੇ ਢੋਲ ਦੁੰਦਵ ਰਣ ਸਿੰਘੇ ਨਾਦ ਵਿਸਾਲ ਉਠਾਏ, ਵੱਡੇ ਵੱਡੇ ਢੋਲ ਵੱਜ ਰਹੇ ਨੇ, ਵੱਡੇ ਵੱਡੇ ਨਗਾਰਿਆਂ ਦੀ ਆਵਾਜ਼ ਆ ਰਹੀ ਹੈ, ਇਸ ਤੋਂ ਇਲਾਵਾ ਬਹੁਤੇ ਸਾਰੇ ਰਣ ਸਿੰਘੇ ਵਜਾਏ ਜਾ ਰਹੇ ਨੇ। ਜਿਹੜਾ ਰਣ ਸਿੰਘਾ ਹੈ ਉਹ ਵੀ ਇੱਕ ਨਾਦ ਹੁੰਦਾ, ਇੱਕ ਵਾਜਾ ਹੁੰਦਾ, ਇੱਕ ਹੁੰਦਾ ਬਾਰਾਂ ਸਿੰਘਾ, ਉਹ ਵੀ ਹਿਰਨ ਹੁੰਦਾ, ਇੱਕ ਦੂਸਰਾ ਹਿਰਨ ਹੁੰਦਾ। ਜਿਹੜਾ ਬਾਰਾਂ ਸਿੰਘਾ ਹੈ ਉਹਦੇ ਸਿੰਘ ਤੋਂ ਜਿਹੜਾ ਉਹ ਨਾਦ ਬਣਦਾ ਹੈ ਉਹਨੂੰ ਆਖਿਆ ਜਾਂਦਾ ਹੈ ਰਣ ਸਿੰਘਾ, ਉਹ ਵੀ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਵਜਾਏ ਜਾ ਰਹੇ ਨੇ। ਗਜ ਸਿੰਘਾਰ ਕੀਓ ਬਹੁ ਗਾਡੋ ਲੋਹੇ ਸੰਗ ਅਛਾਦਾ, ਇਤੇ ਉਤ ਸੌਂਡਾ ਫੇਰਨ ਕਰ ਤੋ ਚਮਕ ਸੈਫ ਪਟ ਬਾਦਾ। ਦੂਸਰੀ ਤਰਫ ਕਵੀ ਜੀ ਲਿਖਦੇ ਨੇ ਕਿ ਉਸ ਭਿਆਨਕ ਹਾਥੀ ਨੂੰ ਬੜਾ ਸ਼ਿੰਗਾਰ ਕੇ ਲਿਆਂਦਾ ਗਿਆ ਹੈ, ਉਹਦੇ ਸਾਰੇ ਸਰੀਰ ਦੇ ਉੱਤੇ ਬਹੁਤਾ ਜ਼ਿਆਦਾ ਲੋਹਾ ਮੜਿਆ ਹੋਇਆ। ਇਤੇ ਉਤ ਸੌਂਡਾ ਫੇਰਨ ਕਰ ਤੋ ਚਮਕ ਸੈਫ ਪਟ ਬਾਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਧਰ ਉਧਰ ਜਦੋਂ ਵੀ ਆਪਣੀ ਸੁੰਡ ਨੂੰ ਫੇਰਦਾ ਹੈ ਤਾਂ ਸੂਰਮਿਆਂ ਦਾ ਨਾਸ਼ ਕਰਨ ਦੇ ਲਈ ਉਹਦੀ ਜਿਹੜੀ ਵੱਧੀ ਹੋਈ ਤਲਵਾਰ ਹੈ ਬੜੀ ਚਮਕਦੀ, ਕਿਉਂਕਿ ਸੁੰਡ ਦੇ ਨਾਲ ਉਹਨਾਂ ਨੇ ਤਲਵਾਰ ਵੀ ਬੰਨੀ ਹੈ, ਤਾਂ ਕਿ ਜਦੋਂ ਆਪਣੀ ਸੁੰਡ ਨੂੰ ਇਧਰ ਉਧਰ ਹਿਲਾਵੇ ਤੇ ਬਹੁਤਿਆਂ ਸਾਰਿਆਂ ਵੈਰੀਆਂ ਦਾ ਨਾਸ਼ ਵੀ ਹੋ ਜਾਵੇ। ਇਕ ਲੱਖ ਗਿਣਤੀ ਕੇ ਜੋਧਾ ਪੁਣ ਸਤਵੰਜ ਹਜ਼ਾਰਾ, ਸੰਗ ਕੇਸਰੀ ਚੰਦ ਸੁਲੈ ਕੇ ਹੇਲਾ ਕਾਲਣ ਤਿਆਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਕ ਲੱਖ ਤੇ 57,000 ਫੌਜ ਨੂੰ ਨਾਲ ਲੈ ਕੇ ਕੇਸਰੀ ਚੰਦ ਰਾਜਾ ਹੱਲਾ ਕਰਨ ਦੇ ਵਾਸਤੇ ਅੱਗੇ ਵਧ ਰਹੇ। ਮਾਰ ਮਾਰ ਕਹਿਰੌਰ ਪਰ ਬਡ ਤੋਮਰ ਲਏ ਹਜ਼ਾਰਾ, ਖੜਗ ਸਿਪਰ ਲੇ ਫਾਂਦਨ ਕਰਤੇ ਤੜਪੜ ਤੁਪਕ ਉਦਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਰ ਲੋ ਕਰਨ ਦੀ ਆਵਾਜ਼ ਦੇ ਨਾਲ ਵੈਰੀ ਅੱਗੇ ਨੂੰ ਵੱਧ ਰਹੇ ਨੇ। ਕਿਸੇ ਨੇ ਬਰਛਾ ਹੱਥ ਦੇ ਵਿਚ ਫੜਿਆ ਹੋਇਆ, ਕਿਸੇ ਨੇ ਖੜਗ ਨੂੰ ਪਾਵ ਕੇ ਤਲਵਾਰ ਨੂੰ ਸਾਂਭਿਆ ਹੋਇਆ ਤੇ ਕਈ ਬੰਦੂਕਾਂ ਲੈ ਕੇ ਅੱਗੇ ਵੱਧ ਰਹੇ ਨੇ। ਤੁਰੰਗ ਕੇਸਰੀ ਚੰਦ ਫੰਦਾਇਓ ਸਭ ਤੇ ਆਗੂ ਹੈ ਕੇ, ਆਜ ਲੋਹਗੜ੍ਹ ਤੋੜੋ ਭਿੜ ਕੇ ਸਫਤ ਹਿਰਦੈ ਸਿਮਰੈ ਕੈ। ਇਹ ਤੇ ਸਾਰੇ ਦੇ ਸਾਰੇ ਪਿੱਛੇ ਹੀ ਜਾ ਰਹੇ ਨੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੇਸਰੀ ਚੰਦ ਨੇ ਆਪਣੇ ਘੋੜੇ ਨੂੰ ਜਰਾ ਅੱਗੇ ਕੀਤਾ ਹੈ, ਮਨ ਦੇ ਵਿਚ ਇਸ ਤਰ੍ਹਾਂ ਦਾ ਉਤਸ਼ਾਹ ਹੈ ਕਿ ਅੱਜ ਲੋਹਗੜ੍ਹ ਕਿਲੇ ਨੂੰ ਮੈਂ ਹਾਥੀ ਤੋਂ ਤੁੜਵਾ ਦਿਆਂਗਾ, ਆਪਣੀ ਉਸ ਕੀਤੀ ਹੋਈ ਸਫਤ ਨੂੰ ਪਾਵ ਕੇ ਆਪਣੀ ਖਾਧੀ ਹੋਈ ਉਸ ਕਸਮ ਨੂੰ ਯਾਦ ਕੀਤਾ ਹੈ ਕਿ ਮੈਂ ਸਾਰਿਆਂ ਦੇ ਵਿਚ ਆਖਿਆ ਸੀ ਕਿ ਮੈਂ ਅੱਜ ਐਸਾ ਪਰਾਕਰਮ ਕਰਾਂਗਾ ਕਿ ਕਿਲੇ ਲੋਹਗੜ੍ਹ ਦੇ ਦਰਵਾਜ਼ੇ ਨੂੰ ਅੱਜ ਤੋੜ ਦਿਆਂਗਾ। ਉਸ ਕੀਤੀ ਹੋਈ ਗੱਲ ਨੂੰ ਕੇਸਰੀ ਚੰਦ ਨੇ ਯਾਦ ਕੀਤਾ। ਆਲਮ ਸਿੰਘ ਬਿਲੋਕਤ ਬੋਲਿਓ ਪ੍ਰਭ ਜੀ ਏ ਜਸਵਾਰੀ, ਮਹਾਸ਼ਤਰ ਹੰਕਾਰ ਵਡੇਰਾ ਸਭ ਮੈਂ ਸਫਤ ਉਚਾਰੀ। ਜਦੋਂ ਅੱਗੇ ਵਧਿਆ ਕੇਸਰੀ ਚੰਦ, ਆਲਮ ਸਿੰਘ ਜਿਹੜਾ ਕਿ ਸਤਿਗੁਰਾਂ ਦੇ ਲਾਗੇ ਬੈਠਾ ਹੋਇਆ, ਉਹਨੇ ਫਿਰ ਸਤਿਗੁਰਾਂ ਨੂੰ ਆਖਿਆ ਸੱਚੇ ਪਾਤਸ਼ਾਹ ਇਹ ਜਿਹੜਾ ਰਾਜਾ ਕੇਸਰੀ ਚੰਦ ਹੈ ਇਹ ਵੱਡਾ ਵੈਰੀ ਹੈ, ਇਹ ਬੜਾ ਵੱਡਾ ਹੰਕਾਰੀ ਹੈ, ਜਿਹਨੇ ਕਿ ਇਹ ਕਸਮ ਖਾਧੀ ਸੀ ਰਾਜਿਆਂ ਦੇ ਵਿਚ ਕਿ ਮੈਂ ਅੱਜ ਲੋਹਗੜ੍ਹ ਕਿਲੇ ਦੇ ਦਰਵਾਜ਼ੇ ਨੂੰ ਤੋੜ ਦੇਣਾ। ਆਜ ਜੰਗ ਮੈਂ ਸਹਿ ਸੰਘਾਰੈ ਸੈਲੰਦਰਨ ਹੱਥ ਤੀਰ, ਕਰੋ ਖਾਲਸੇ ਪਰ ਨਿਜ ਕਰਨਾ ਇਤ ਤੇ ਭੇਜੋ ਬੀਰ। ਆਲਮ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਤੁਹਾਡੇ ਹੁਕਮ ਦੇ ਅਨੁਸਾਰ ਬਚਿੱਤਰ ਸਿੰਘ ਗਿਆ ਹੈ ਜਿਹੜਾ ਕਿ ਪਹਾੜੀਆਂ ਦੇ ਹਾਥੀ ਨੂੰ ਮਾਰੇਗਾ, ਪਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਅੱਜ ਦੇ ਦਿਨ ਇਹ ਕੇਸਰੀ ਚੰਦ ਵੀ ਰਣ ਭੂਮੀ ਦੇ ਵਿਚ ਮਾਰਿਆ ਜਾਣਾ ਚਾਹੀਦਾ। ਸੱਚੇ ਪਾਤਸ਼ਾਹ ਤੁਸੀਂ ਕਿਸੇ ਵੀ ਖਾਲਸੇ ਨੂੰ ਭਾਵ ਕੇ ਕਿਸੇ ਵੀ ਸਿੰਘ ਨੂੰ ਹੁਕਮ ਕਰੋ ਤਾਂ ਕਿ ਤੁਹਾਡੀ ਦਇਆ ਦੇ ਨਾਲ ਉਹ ਸਿੰਘ ਜਾਵੇ ਤੇ ਇਸ ਕੇਸਰੀ ਚੰਦ ਦਾ ਵੀ ਨਾਸ ਕਰੇ ਰਣ ਭੂਮੀ ਦੇ ਵਿਚ।
ਅਪਰ ਕਾਰ ਲਰ ਮਾਰ ਨਕੇਰੀ ਸੋਨ ਕਰੈ ਰਣ ਮਾਹੀ ਹਟੈ ਕੇਸਰੀ ਕੋ ਕਰ ਉਦਮ ਰਿਪ ਨਿਰਬਲ ਹੋਏ ਜਾਹੀ।
ਆਲਮ ਸਿੰਘ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਕਿਸੇ ਸਿੱਖ ਨੂੰ ਹੁਕਮ ਕਰਕੇ ਭੇਜੋ ਜਿਹੜਾ ਕਿ ਰਣ ਭੂਮੀ ਦੇ ਵਿਚ ਸਾਡੇ ਵਿਚੋਂ ਜਾਵੇ ਤੇ ਜਾ ਕੇ ਸਿਰਫ ਕੇਸਰੀ ਚੰਦ ਦੇ ਨਾਲ ਹੀ ਜੰਗ ਕਰੇ ਤੇ ਕੇਸਰੀ ਚੰਦ ਨੂੰ ਮਾਰ ਦੇਵੇ। ਜਦੋਂ ਸੱਚੇ ਪਾਤਸ਼ਾਹ ਰਾਜਾ ਕੇਸਰੀ ਚੰਦ ਮਰ ਜਾਵੇਗਾ ਤੇ ਫਿਰ ਸਾਰੇ ਦੇ ਸਾਰੇ ਜਿੰਨੇ ਵੀ ਵੈਰੀ ਨੇ ਇਨ੍ਹਾਂ ਸਾਰਿਆਂ ਦਾ ਜਿਹੜਾ ਬਲ ਹੈ ਉਹ ਹੀਣਾ ਹੋ ਜਾਏਗਾ, ਭਾਵ ਕਿ ਧੀਰਜ ਵੈਰੀਆਂ ਦਾ ਟੁੱਟੇਗਾ।
ਸਿਰ ਕਲਗੀ ਤਰ ਸੁਣਤ ਬਖਾਨੀ ਨੀਕੀ ਬਾਤ ਬਤਾਈ ਜਿਮ ਬਚਿੱਤਰ ਸਿੰਘ ਗਜ ਪਰ ਗਵਣਿਓ ਤਿਮ ਕੋ ਇਸ ਪਰ ਜਾਈ।
ਜਦੋਂ ਆਲਮ ਸਿੰਘ ਨੇ ਅਰਜ ਕੀਤੀ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਨੀਕੀ ਬਾਤ ਬਤਾਈ। ਆਲਮ ਸਿੰਘ ਤੂੰ ਬੜੀ ਚੰਗੀ ਸਲਾਹ ਦਿੱਤੀ ਹੈ, ਜਿਸ ਤਰ੍ਹਾਂ ਬਚਿੱਤਰ ਸਿੰਘ ਗਿਆ ਹੈ ਜਿਹਨੇ ਕਿ ਹਾਥੀ ਦਾ ਨਾਸ ਕਰਨਾ ਹੈ, ਉਸੇ ਤਰੀਕੇ ਦੇ ਨਾਲ ਕੋਈ ਇੱਕ ਸਿੰਘ ਹੋਰ ਵੀ ਜਾਣਾ ਚਾਹੀਦਾ ਹੈ ਜਿਹੜਾ ਕਿ ਜਾ ਕੇ ਕੇਸਰੀ ਚੰਦ ਨੂੰ ਮਾਰੇ।
ਸਿਰ ਨਿਕੰਦ ਕਰ ਹਮ ਟਿਗਿਆਨ ਨਿਰਭੈ ਖੜਗ ਕੇ ਸਾਥਾ ਤਰ ਵਿਸ਼ਵਾਸ ਮਹਤ ਯੁਤ ਸਾਹਤ ਕੋਟੇ ਕਹਿ ਪਗ ਮਾਥਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿੱਚੋਂ ਕੋਈ ਸਿੰਘ ਜਾਵੇ ਜਿਹੜਾ ਕਿ ਕੇਸਰੀ ਚੰਦ ਦੇ ਸਿਰ ਨੂੰ ਵੱਢ ਕੇ ਸਾਡੇ ਕੋਲ ਲੈ ਕੇ ਆਵੇ, ਨਿਰਭੈਤਾ ਦੇ ਨਾਲ ਉਹ ਖੜਗ ਦਾ ਵਾਰ ਕਰੇ। ਗੁਰੂ ਜੀ ਕਹਿੰਦੇ ਨੇ ਤਰ ਵਿਸ਼ਵਾਸ ਮਹਤ ਯੁਤ ਸਾਹਤ ਕੋ ਟੇਕੈ ਪਗ ਮਾਥਾ, ਭਾਵ ਕਿ ਤੁਹਾਡੇ ਵਿਚੋਂ ਕਿਹੜਾ ਵੱਡੇ ਵਿਸ਼ਵਾਸ ਨੂੰ ਧਾਰਨ ਕਰਦਾ, ਕਿਹਦੇ ਮਨ ਦੇ ਵਿਚ ਵੱਡਾ ਉਤਸ਼ਾਹ ਹੈ ਜਿਹੜਾ ਕਿ ਮੇਰੇ ਚਰਨਾਂ ਤੇ ਮੱਥਾ ਟੇਕੇ ਜੰਗ ਦੇ ਵਾਸਤੇ ਜਾਣਾ ਚਾਹੁੰਦਾ, ਭਾਵ ਕਿ ਕੇਸਰੀ ਚੰਦ ਦੇ ਨਾਲ ਲੜਨ ਦੇ ਵਾਸਤੇ ਤੁਹਾਡੇ ਵਿਚੋਂ ਕਿਹੜਾ ਤਿਆਰ ਹੈ। ਸਤਿਗੁਰਾਂ ਨੇ ਆਖਿਆ
ਤੀਨ ਬਚਨ ਸੁਣ ਉਦੈ ਸਿੰਘ ਤਵ ਬੋਲਿਓ ਜੋਰਤ ਹਾਥਾ ਕਰੋ ਦਾਸ ਕੋ ਆਇਸ ਸ੍ਰੀ ਪ੍ਰਭ ਮੈਂ ਲਰ ਹੋਂ ਰਿਪ ਸਾਥਾ।
ਤਿੰਨ ਵਾਰੀ ਸਤਿਗੁਰਾਂ ਨੇ ਬਚਨ ਕੀਤਾ ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸਤਿਗੁਰਾਂ ਦਾ ਸਿੱਖ ਉਦੈ ਸਿੰਘ ਹੈ ਉਹ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜਾ ਹੋਇਆ, ਕਹਿੰਦਾ ਕਰੋ ਦਾਸ ਕੋ ਆਇਸ ਸ੍ਰੀ ਪ੍ਰਭ ਮੈਂ ਲਰ ਹੋਂ ਰਿਪ ਸਾਥਾ। ਇਹ ਸੱਚੇ ਪਾਤਸ਼ਾਹ ਜੀ ਮੈਨੂੰ ਦਾਸ ਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਜਾਣ ਦੀ ਆਗਿਆ ਦਿਓ, ਮੈਂ ਤੁਹਾਡੇ ਵੈਰੀ ਉਸ ਕੇਸਰੀ ਚੰਦ ਦੇ ਨਾਲ ਲੜਾਂਗਾ।
ਜੰਗ ਖੇਤ ਮੈਂ ਹਤਨ ਕਹਾਂ ਇਹ ਜੇ ਅਵ ਲੋਕ ਪਲਾਵੈ ਦੁਰਗ ਸੈਲ ਮੈਂ ਜਾਏ ਪਰਵੇਸ਼ੇ ਤਹਾਂ ਨ ਪ੍ਰਾਣ ਬਚਾਵੈ।
ਉਦੈ ਸਿੰਘ ਨੇ ਆਖਿਆ ਕਿ ਸੱਚੇ ਪਾਤਸ਼ਾਹ ਰਣ ਭੂਮੀ ਦੇ ਵਿਚ ਮੈਂ ਉਸ ਨੂੰ ਮਾਰ ਦਿਆਂਗਾ, ਪਰ ਸੱਚੇ ਪਾਤਸ਼ਾਹ ਜੇਕਰ ਰਣ ਭੂਮੀ ਦੇ ਵਿਚੋਂ ਕੇਸਰੀ ਚੰਦ ਦੌੜ ਵੀ ਗਿਆ, ਸੱਚੇ ਪਾਤਸ਼ਾਹ ਭਾਵੇਂ ਆਪਣੇ ਪਹਾੜਾਂ ਦੇ ਕਿਲੇ ਦੇ ਵਿਚ ਜਾ ਕੇ ਕਿਉਂ ਨਾ ਛੁਪ ਜਾਵੇ, ਉਥੇ ਜਾ ਕੇ ਸੱਚੇ ਪਾਤਸ਼ਾਹ ਮੈਂ ਉਹਦਾ ਨਾਸ ਕਰ ਦਿਆਂਗਾ, ਭਾਵ ਕਿ ਕੇਸਰੀ ਚੰਦ ਨੂੰ ਨਹੀਂ ਛੱਡਾਂਗਾ, ਰਣ ਭੂਮੀ ਦੇ ਵਿਚ ਲੜਿਆ ਤੇ ਰਣ ਭੂਮੀ ਦੇ ਵਿਚ ਮਾਰ ਦੇਵਾਂਗਾ, ਤੇ ਜੇਕਰ ਦੌੜ ਗਿਆ ਆਪਣੇ ਕਿਸੇ ਕਿਲੇ ਦੇ ਵਿਚ ਵੀ ਭਾਵੇਂ ਚਲੇ ਜਾਵੇ, ਮੈਂ ਉਥੇ ਵੀ ਸੱਚੇ ਪਾਤਸ਼ਾਹ ਜਾ ਕੇ ਉਸ ਨੂੰ ਮਾਰ ਦਿਆਂਗਾ। ਇੰਨੇ ਵੱਡੇ ਉਤਸ਼ਾਹ ਦੇ ਨਾਲ ਉਦੈ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ਼ ਕੀਤੀ।
ਕਰੋ ਪ੍ਰਹਾਰ ਅਪਰ ਪਰ ਮੈਂ ਨਹੀਂ ਪਹੁੰਚੋ ਤਿਸ ਕੇ ਪਾਸਾ ਗੁਰ ਪ੍ਰਤਾਪ ਤੇ ਕਰਾ ਚੋਲ ਸੋ ਦੇਵੋ ਸੀਸ ਬਿਨਾਸਾ।
ਉਦੈ ਸਿੰਘ ਨੇ ਆਖਿਆ ਕਿ ਸੱਚੇ ਪਾਤਸ਼ਾਹ ਹੋਰ ਕਿਸੇ ਵੀ ਪਹਾੜੀ ਦੇ ਉੱਤੇ ਮੈਂ ਕੋਈ ਪ੍ਰਹਾਰ ਨਹੀਂ ਕਰਾਂਗਾ, ਸੱਚੇ ਪਾਤਸ਼ਾਹ ਸਿਰਫ ਰਾਜੇ ਕੇਸਰੀ ਚੰਦ ਦੇ ਨਾਲ ਹੀ ਜਾ ਕੇ ਜੰਗ ਲੜਾਂਗਾ, ਗੁਰੂ ਦੇ ਪ੍ਰਤਾਪ ਦੇ ਨਾਲ ਭਾਵ ਕਿ ਤੁਹਾਡੀ ਕਿਰਪਾ ਦੇ ਨਾਲ ਐਸੀ ਤਲਵਾਰ ਵਾਹਾਂਗਾ ਕਿ ਸੱਚੇ ਪਾਤਸ਼ਾਹ ਉਹਦਾ ਜਿਹੜਾ ਸਿਰ ਹੈ ਉਹ ਧੜ ਤੋਂ ਵੱਖਰਾ ਕਰ ਦਿਆਂਗਾ। ਜਹ ਕਹਿ ਅਰਹ ਲਰਹ ਇਹ ਮੂਰਖ ਰਣ ਕੀ ਬਾਯੁ ਨ ਲਾਗੀ ਆਜ ਲੇਹ ਫਲ ਸਗਰੇ ਦਿਨ ਕੋ ਬੇਮੁਖ ਕੂੜ ਕੋ ਪਾਗੀ। ਉਦੈ ਸਿੰਘ ਕਹਿੰਦਾ ਕਿ ਬਹੁਤੇ ਦਿਨਾਂ ਤੋਂ ਅੜਿਆ ਹੋਇਆ ਪਰ ਇਸ ਮੂਰਖ ਰਾਜੇ ਕੇਸਰੀ ਚੰਦ ਨੂੰ ਅਜੇ ਤੱਕ ਰਣ ਦੀ ਤੱਤੀ ਹਵਾ ਨਹੀਂ ਲੱਗੀ। ਆਜ ਲੇਹ ਫਲ ਸਗਰੇ ਦਿਨ ਕੋ ਸੱਚੇ ਪਾਤਸ਼ਾਹ ਸਾਰੇ ਪਿਛਲੇ ਲੜੇ ਹੋਏ ਦਿਨਾਂ ਦਾ ਜਿਹੜਾ ਫਲ ਹੈ ਅੱਜ ਇਸ ਕੇਸਰੀ ਚੰਦ ਨੂੰ ਮਿਲ ਜਾਏਗਾ। ਬੇਮੁਖ ਕੂੜ ਕੁਪਾਗੇ ਇਹ ਸੱਚੇ ਪਾਤਸ਼ਾਹ ਬੇਮੁਖ ਹੈ, ਝੂਠਾ ਹੈ ਤੇ ਮਾੜੇ ਭਾਗਾਂ ਵਾਲਾ ਹੈ ਜਿਹੜਾ ਤੁਹਾਡੇ ਸਾਹਮਣੇ ਵਿਰੁੱਧ ਖਲੋਤਾ ਹੈ। ਸੱਚੇ ਪਾਤਸ਼ਾਹ ਅੱਜ ਇਹ ਨਹੀਂ ਬਚੇਗਾ। ਸੁਣ ਪ੍ਰਸੰਨ ਕਲਗੀ ਤਰ ਹੋਏ ਬਲੀ ਤੁਰੰਗ ਤਬੇਲੇ ਜ਼ੀਨ ਪਵਾਏ ਅਨਾਯੋ ਤੂਰਨ ਕਹਿਓ ਉਦੈ ਸਿੰਘ ਲੇ ਲੇ। ਜਦੋਂ ਉਦੈ ਸਿੰਘ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਦੈ ਸਿੰਘ ਦੇ ਉੱਤੇ ਬੜੇ ਪ੍ਰਸੰਨ ਹੋਏ ਨੇ। ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਦਾਸ ਨੂੰ ਹੁਕਮ ਕਰਕੇ ਬਲੀ ਘੋੜਾ ਤਬੇਲੇ ਦੇ ਵਿੱਚੋਂ ਮੰਗਵਾ ਲਿਆ ਹੈ ਜਿਹਦੇ ਉੱਤੇ ਬਹੁਤ ਸੁੰਦਰ ਕਾਠੀ ਪਵਾਈ ਗਈ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਉਦੈ ਸਿੰਘ ਨੂੰ ਕਹਿੰਦੇ ਨੇ ਉਦੈ ਸਿੰਘ ਲੈ ਲੇ, ਆ ਜਿਹੜਾ ਘੋੜਾ ਤੇਰੇ ਵਾਸਤੇ ਲਿਆਂਦਾ ਗਿਆ ਉਦੈ ਸਿੰਘ ਇਹਦੀ ਅਸਵਾਰੀ ਕਰ ਲੈ। ਦੀਰਗ ਖੜਗ ਕੋਸ਼ ਤੇ ਦੀਨਸ ਖਰੋ ਪੁਲਾਦ ਕਰਾਰਾ ਬਲ ਤੇ ਹੱਥੋਂ ਲੋਹ ਕੋ ਕਾਟੈ ਮਾਨੁਖ ਕਹਾ ਬੇਚਾਰਾ। ਉਸ ਵੇਲੇ ਇੱਕ ਵੱਡੀ ਸਾਰੀ ਤਲਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਸ਼ ਦੇ ਵਿੱਚੋਂ ਮੰਗਵਾਈ ਹੈ। ਫੁਲਾਦੀ ਲੋਹੇ ਦੀ ਬਣੀ ਹੋਈ ਤਲਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੈ ਉਦੈ ਸਿੰਘ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਲਵਾਰ ਨੂੰ ਧਾਰਨ ਕਰ ਲੈ, ਇਹ ਜੇਕਰ ਜ਼ੋਰ ਦੇ ਨਾਲ ਮਾਰੇਗਾ ਤੇ ਲੋਹੇ ਨੂੰ ਚੀਰ ਦੇਵੇਗੀ, ਮਨੁੱਖ ਦੀ ਇਸ ਦੇ ਸਾਹਮਣੇ ਕੀ ਔਕਾਤ ਹੈ। ਭਾਵ ਕਿ ਜਿਸ ਤਰ੍ਹਾਂ ਨੇਜਾ ਵੱਖਰੇ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਿੱਤਰ ਸਿੰਘ ਨੂੰ ਦਿੱਤਾ ਹੈ, ਇਸੇ ਤਰ੍ਹਾਂ ਵੱਖਰੇ ਰੂਪ ਦੇ ਵਿੱਚ ਸਤਿਗੁਰਾਂ ਨੇ ਆਪਣੇ ਹਸਤ ਕਮਲਾਂ ਦੇ ਨਾਲ ਇੱਕ ਤਲਵਾਰ ਦਿੱਤੀ ਹੈ ਉਦੈ ਸਿੰਘ ਨੂੰ। ਬਰਛਾ ਦੁਤੀ ਰਹਿਓ ਸੋ ਬਖਸ਼ੋ ਕਿਰਪਾ ਦ੍ਰਿਸ਼ਟ ਸੋ ਹੇਰਾ ਬਾਲਿਓ ਤਸਾਹ ਬਿਸਾਲ ਵਧਿਓ ਤਨ ਗੁਰ ਪ੍ਰਤਾਪ ਕਨੇਰਾ। ਉਦੈ ਸਿੰਘ ਨੂੰ ਇੱਕ ਤਲਵਾਰ ਦਿੱਤੀ ਹੈ। ਇਸ ਤੋਂ ਇਲਾਵਾ ਜਿਹੜੇ ਦੋ ਬਰਛੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਬਰਛਾ ਦੇ ਦਿੱਤਾ ਸੀ ਬਚਿੱਤਰ ਸਿੰਘ ਨੂੰ, ਜਿਹੜਾ ਦੂਸਰਾ ਬਰਛਾ ਸੀ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਵੀ ਉਦੈ ਸਿੰਘ ਨੂੰ ਦੇ ਦਿੱਤਾ। ਬਦਿਓ ਵਿਸਾਲ ਤਨ ਗੁਰੂ ਪ੍ਰਤਾਪ ਕਨੇਰਾ, ਭਾਵ ਕੇ ਬਲ ਤੇ ਉਤਸ਼ਾਹ ਬਹੁਤ ਹੀ ਜ਼ਿਆਦਾ ਉਦੈ ਸਿੰਘ ਦਾ ਵਧ ਗਿਆ ਗੁਰੂ ਜੀ ਦੇ ਪ੍ਰਤਾਪ ਦੇ ਕਾਰਨ, ਗੁਰੂ ਜੀ ਦੀ ਕਿਰਪਾ ਕਰਕੇ। ਕੱਟ ਸੋ ਬੰਦ ਖੜਗ ਬੜ ਢਾਲਾ ਤੋਮਰ ਹਾਥ ਮਜਾਰਾ। ਉਸ ਵੇਲੇ ਤਲਵਾਰ ਨੂੰ ਗਾਤਰੇ ਪਾਇਆ ਹੈ ਉਦੈ ਸਿੰਘ ਨੇ, ਇੱਕ ਢਾਲ ਨੂੰ ਵੀ ਧਾਰਨ ਕੀਤਾ ਤੇ ਬਰਛਾ ਹੱਥ ਦੇ ਵਿੱਚ ਫੜਿਆ। ਬੰਕ ਮੁਛੇਰੇ ਕਰ ਤਬ ਗਮਨਿਓ ਪਾਇ ਸਵਾਰ ਕੇ ਕਾਨਾ। ਮੁੱਛਾਂ ਨੂੰ ਤਾ ਦੇ ਕੇ ਬੰਕੀਆਂ ਕਰਕੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੋੜੇ ਦੀ ਸਵਾਰੀ ਕੀਤੀ ਉਦੈ ਸਿੰਘ ਨੇ। ਗਿਰੀਸ਼ਨ ਕੀ ਚਮੂ ਕਣੀ ਲਖ ਸਿੰਘ ਸਮੂਹ ਉਠਾਏ ਤੁਪ ਕਤਮਾ ਚੇ ਚਾਂਪ ਤੀਰ ਖਰ ਗਏ ਕਰ ਸ਼ਸਤਰ ਸਿਧਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜੀਆਂ ਰਾਜਿਆਂ ਦੀ ਬਹੁਤੀ ਸਾਰੀ ਸੈਨਾ ਨੂੰ ਜਾਣ ਕੇ ਉਸ ਵੇਲੇ ਬਹੁਤੇ ਸਾਰੇ ਜਿਹੜੇ ਯੋਧੇ ਨੇ ਉਹ ਵੀ ਨਾਲ ਜਾਣ ਦੇ ਵਾਸਤੇ ਤਿਆਰ ਹੋਏ ਨੇ। ਕਿਸੇ ਨੇ ਬੰਦੂਕ ਫੜੀ ਹੈ, ਕਿਸੇ ਨੇ ਖੜਗ ਨੂੰ ਧਾਰਨ ਕੀਤਾ, ਕਿਸੇ ਨੇ ਤੀਰ ਤੇ ਧਨੁਸ਼ ਧਾਰਨ ਕੀਤਾ। ਆਜ ਪੇੜ ਓੜਕ ਕੋ ਪਰ ਹੈ ਗੁਰ ਪ੍ਰਤਾਪ ਤੇ ਮਾਰੈ ਕਹਾਂ ਪਾਇਓ ਜੋ ਅਨੀ ਕਨੀ ਤਿਨ ਲੜ ਕਰ ਮੂਰਖ ਹਾਰੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਜ ਬਹੁਤ ਹੀ ਜ਼ਿਆਦਾ ਭਿਆਨਕ ਭੇੜ ਦੋਵਾਂ ਪਾਸਿਆਂ ਦਾ ਹੋਵੇਗਾ। ਗੁਰੂ ਦੇ ਪ੍ਰਤਾਪ ਦੇ ਨਾਲ ਵੈਰੀਆਂ ਦਾ ਨਾਸ ਕਰਨਗੇ ਸਤਿਗੁਰਾਂ ਦੇ ਸਿੰਘ। ਕਹਾਂ ਪਾਇਓ ਜੋ ਅਨੀ ਕਨੀ ਤਿਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਕੀ ਹੋਇਆ ਜੇਕਰ ਵੈਰੀਆਂ ਦੀ ਸੈਨਾ ਬਹੁਤੀ ਜ਼ਿਆਦਾ ਹੈ, ਲੜ ਕਰ ਮੂਰਖ ਹਾਰੈ, ਪਰ ਸਾਰੇ ਦੇ ਸਾਰੇ ਵੈਰੀ ਮੂਰਖ ਲੜ ਕੇ ਖਾਲਸੇ ਤੋਂ ਹਾਰਨਗੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆ ਦੀ ਸਮਾਪਤੀ ਕਰਕੇ ਅਗਲੇ ਅਧਿਆ ਦਾ ਪ੍ਰਾਰੰਭ ਕਰਦੇ ਨੇ। दोनों दीर्घ सूर में अपर सिंह समुदाय चले लरन के हेत को जहरण खेत बनाए। ग्रंथाकार भाई संतोख सिंह जी लिख देने के दोनों वड्डे सूर में पाप के विचित्र सिंह ते उदय सिंह रण भूमि दे विच गए ने। चले लरन को हेत को जय रण खेत बनाए। पाप के दोवे सिंह सूर में उदय सिंह ते विचित्र सिंह लड़न दे वास्ते वैरिया दे नाल रण खेत दे विच युद्ध भूमि दे विच जा पहुंचे। दीर्घ रौरा दैदिश होवा चाहत हाथी को तब टोवा। कवि संतोख सिंह जी लिखते ने कि बहुत वड्डा रौला मचिया है दोवां पासियां तो। ऐस वेले जेड़ा पहाड़ी राजा केसरी चंद है वो अपने हाथी नूं अगे तोरना चाहुंदा है। सिंह गयो को रोय सवारा लोह गड़ी को द्वार निहारा। पाव के सिंह गए ने घोड़े दी सवारी करके दोवे ही लोह गड़ी दे दरवाजे नूं जाके देखिया। नाहर सिंह वीर बिसाला बीच थिरे उले सिंगण जाला। लोहगढ़ दे किले दे विच नाहर सिंह नां दा सूरमा तैनात सी उहदे नाल होर भी बहुते सारे सिंह सन। काशट प्रिष्टा हाथ संभारे डाल दुगेरी हुए कर त्यारे। कवि संतोख सिंह जी लिखते ने कि नाहर सिंह ने अपने हाथ दे विच बंदूक फड़ी हुई सी जिदे विच उन्हें दो गोलियां पा के बंदूक नूं तैयार कीता सी। छोरत बैरी हेरत आए द्वयत साह वीर बिदाए। उस वेले कवि जी लिखते ने कि वैरी आया देख के गोलियां उन्होंने चलाउणियां शुरू कर दित्तियां ने। द्वै उत्साह वीर बधाए। पाव के दोवां पासियां दे सूरमियां दे विच उत्साह वधिया। श्री प्रभ है रचिया कर पारी नाम सो लीजै जय रण कारी। उस वेले कवि जी लिखते ने कि नाहर सिंह ने अपने नाल दे सूरमियां नूं आख्या कि श्री प्रभु जी दा नाम लवो जेड़े के वड्डी रख्या करन वाले ने। उस वेले इस तरह अपने नाल दे सिंघां नूं हल्ला शेरी दित्ती नाहर सिंह ने जेड़ा के लोहगढ़ किले दे विच तैनात सी। शेर सिंह दूसरो सो जूथ नात बीच बीर त्यार जंग खेत को सो लोह कोट पौर तीर। कवि संतोख सिंह जी लिखते ने कि नाहर सिंह तो इलावा शेर सिंह नां दा एक सतगुरु सच्चे पातशाह जी दा सेनापति सी ओ भी सूरमियां दे विच सी। त्यार जंग खेत सुख लोह कोट पौर तीर। पाव के जिहड़ा शेर सिंह है ओ लोहगढ़ दे दरवाजे दे कोल ही लड़ाई करन दा इच्छुक है। सैन सैल नाथ की बिसाल हेल काल काल मार मार बोलती पुकार पूर डाल डाल। उस वेले पहाड़ी राजां दी सेना बहुती ज्यादा हल्ला करके अगे वधी है। मार लो जिहड़ियां आवाजां ने उहनां दे मुहां दे विचों निकल रहियां ने। श्री गुरु बिलोकत यो तंग थान पैथे रंत जंग मैं उमंग कै तुफंग संग पगियंत। कवि संतोख सिंह जी लिखते ने कि दूसरी तरफ सतगुरु गोविंद सिंह सच्चे पातशाह जी उच्ची जगह दे उत्ते बैठ के इस जंग नूं देख रहे ने। देख रहे ने कि मेरे सूरमे वड्डी उमंग दे नाल जंग दे विच लड़ रहे ने बहुतियां सारियां गोलियां चला रहे ने। गोरियां दोयोरियां सो छोरियां शरीर फोर गेरियां कनेरियां बखेरियां जे लोथ कोर। कवि संतोख सिंह जी लिखते ने कि दोवां तरफां तो बहुतियां सारियां गोलियां चलियां ने जिन्हां ने दोवां तरफां दे सूरमियां दा बहुता ज्यादा नाश कीता है। गेरियां कनेरियां बखेरियां जे लोथ केर। कवि संतोख सिंह जी लिखते ने कि कनेरियां भाव के बहुतियां लोथां डेगियां जो भयानक तरां खिलरियां पईयां ने रण भूमि दे विच। मुंड तुंड टूट गए प्रचंड ही कमांड काल टूट हाथ पाएंगे सो जंग कंध श्रोण डाल। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੜ ਵੱਖਰੇ ਹੋ ਗਏ ਨੇ, ਜਿਹੜੇ ਸਿਰ ਨੇ ਉਹ ਵੱਖਰੇ ਹੋ ਗਏ ਨੇ। ਇਸ ਤਰੀਕੇ ਦੇ ਨਾਲ ਭਾਰੀ ਜੰਗ ਹੋਇਆ ਹੈ, ਕਿਸੇ ਦਾ ਹੱਥ ਟੁੱਟ ਗਿਆ, ਕਿਸੇ ਦਾ ਪੈਰ ਟੁੱਟ ਗਿਆ ਹੈ, ਕਿਸੇ ਦੇ ਮੋਢੇ ਵੱਡੇ ਗਏ ਨੇ। ਇਸੇ ਤਰੀਕੇ ਦੇ ਨਾਲ ਹੱਥ, ਪੈਰ, ਮੋਢੇ, ਸਾਰੇ ਸਰੀਰ ਦੇ ਜਿਹੜੇ ਅੰਗ ਨੇ, ਕਈਆਂ ਦੇ ਖਿਲਰੇ ਪਏ ਨੇ ਤੇ ਬਹੁਤਾ ਸਾਰਾ ਲਹੂ ਡੁੱਲਿਆ। ਨੈਣ ਕਾਨ ਨਾ ਕੀ ਉੱਠ ਗਰੀਬ ਪਾਲ ਸੀਸ ਲਾਗ, ਫੋਰ ਦੇਤ ਗੋਰੀਆਂ ਉਤਾਰ ਦੇਤ ਕਾਹੋ ਪਾਗ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਲੀ ਕਿਸੇ ਦੇ ਅੱਖ ਦੇ ਵਿੱਚ ਵੱਜੀ, ਕਿਸੇ ਦੇ ਕੰਨ ਦੇ ਵਿੱਚ, ਕਿਸੇ ਦੇ ਨੱਕ ਦੇ ਵਿੱਚ, ਕਿਸੇ ਦੇ ਬੁੱਲਾਂ ਤੇ, ਕਿਸੇ ਦੀ ਧੌਣ ਤੇ, ਕਿਸੇ ਦੇ ਮੱਥੇ ਦੇ ਵਿੱਚ ਤੇ ਕਿਸੇ ਦੇ ਸਿਰ ਦੇ ਵਿੱਚ। ਇਸੇ ਤਰ੍ਹਾਂ ਜਿੱਥੇ ਦੀ ਗੋਲੀ ਵੱਜਦੀ ਹੈ ਉਥੋਂ ਨਾਸ਼ ਕਰ ਦਿੰਦੀ ਹੈ। ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਗੋਲੀਆਂ ਚੱਲੀਆਂ, ਕਈਆਂ ਦੇ ਸਿਰਾਂ ਦੇ ਉੱਤੋਂ ਪੱਗਾਂ ਉੱਡ ਗਈਆਂ। ਬਾਣ ਸਟਾ ਸਟ ਛੂਛ ਚਲੇ ਗਨ, ਬੀਰ ਹਟਾ ਕਟ ਹੋਣ ਲਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਟਾ ਪਟ ਪਾਵ ਕੇ ਬੜੀ ਛੇਤੀ ਛੇਤੀ ਬਹੁਤੇ ਸਾਰੇ ਤੀਰ ਵੀ ਚੱਲ ਰਹੇ ਨੇ, ਜਿਹੜੇ ਕਿ ਸੂਰਮਿਆਂ ਦੇ ਅੰਗਾਂ ਨੂੰ ਕੱਟ ਵੱਢ ਰਹੇ ਨੇ। ਨਾਦ ਚਟਾ ਪਟ ਉਠਤ ਦੀਰਗ, ਹੋਤ ਹਟਾ ਹਟ ਸੂਰਨ ਆਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਟਾਪਟ ਆਵਾਜ਼ ਬਹੁਤੀ ਜ਼ਿਆਦਾ ਵੱਡੀ ਉੱਠ ਰਹੀ ਹੈ, ਇੱਕ ਦੂਸਰੇ ਨੂੰ ਹਟਾ ਹਟਾ ਕੇ ਅੱਗੇ ਹੁੰਦੇ ਹਨ ਸੂਰਮੇ। ਤੀਖਣ ਪੀਖਣ ਮਾਰ ਮੱਚੀ ਰਜ, ਸ਼੍ਰੋਣ ਰਚੀ ਪਟ ਚੀਰ ਪਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੱਖੇ ਭਿਆਨਕ ਤੀਰਾਂ ਦੇ ਬਹੁਤੀ ਜ਼ਿਆਦਾ ਮਾਰ ਮੱਚੀ ਹੈ, ਜਿੰਨੇ ਕਿ ਸੂਰਮਿਆਂ ਦੇ ਕੱਪੜਿਆਂ ਨੂੰ ਲਹੂ ਦੇ ਨਾਲ ਭਿਉਂ ਦਿੱਤਾ।
ਅੰਗਣ ਪਾਂਗ ਤੁਰੰਗ ਪਾਏ ਕਿਹੇ, ਪੇਟ ਫਟੇ ਰਣ ਖੇਤ ਡਿੱਗੇ।
ਕਈਆਂ ਦੇ ਅੰਗ ਟੁੱਟ ਗਏ ਨੇ, ਕਈਆਂ ਦੇ ਘੋੜੇ ਸੱਖਣੇ ਹੋ ਗਏ ਨੇ, ਕਈਆਂ ਦੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੀਰਾਂ ਵਿੰਨਿਆ ਹੋਇਆਂ ਦੇ ਨਾਲ ਪੇਟ ਫਟੇ ਹੋਏ ਨੇ।
ਛੂਛ ਫਿਰੇ ਹਿਨਾਵਤ ਹੈ, ਹਾਕ ਪੁਕਾਰਤ ਹੈ ਕਰ ਕੋ।
ਕਈਆਂ ਦੇ ਘੋੜੇ ਸੱਖਣੇ ਹੀ ਰਣ ਭੂਮੀ ਦੇ ਵਿੱਚ ਹਿਣਕਦੇ ਫਿਰਦੇ ਨੇ ਤੇ ਕਈ ਨਾਲਦਿਆਂ ਨੂੰ ਬਹੁਤੀਆਂ ਜ਼ਿਆਦਾ ਉੱਚੀ ਉੱਚੀ ਆਵਾਜ਼ਾਂ ਮਾਰੇ ਨੇ।
ਪਾਰਥ ਦੂਸਰ ਹੋਤ ਪਾਇਓ ਜਨ, ਮਾਰ ਮਾਰੇ ਕਿਹ ਠਾਂ ਪਟ ਦੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਵੱਡਾ ਭਿਆਨਕ ਮਹਾਭਾਰਤ ਦਾ ਯੁੱਧ ਹੋ ਰਿਹਾ ਹੋਵੇ। ਮਾਰ ਮਾਰੇ ਕਿਹ ਠਾਂ ਪਟ ਦੋ, ਦੋਵਾਂ ਪਾਸਿਆਂ ਦੇ ਸੂਰਮੇ ਅੰਮ ਸਾਹਮਣੇ ਜੁਟੇ ਹੋਏ ਨੇ ਤੇ ਮਰ ਰਹੇ ਨੇ।
ਧੂਲ ਉੱਡੀ ਅੰਧਕਾਰ ਪਇਓ ਬੜ, ਧੂਮ ਉੱਠਿਓ ਜਨ ਬਾਰਦ ਹੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀ ਜ਼ਿਆਦਾ ਧੂਲ ਮਿੱਟੀ ਉੱਡੀ ਹੈ, ਜਿੰਨੇ ਬਹੁਤ ਜ਼ਿਆਦਾ ਹਨੇਰ ਪਸਾਰ ਦਿੱਤਾ ਹੈ, ਵੱਡੀ ਧੁੰਮ ਮੱਚੀ ਹੈ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕਾਲੇ ਬੱਦਲ ਛਾ ਗਏ ਹੋਣ।
ਹੋਏ ਪ੍ਰਕਾਸ਼ ਬਰੂਦ ਤੁਖੈ ਤੜਤਾ, ਸਮਤਾ ਕੋ ਪਾਵਤ ਸੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਹੋਏ ਪ੍ਰਕਾਸ਼ ਬਰੂਦ ਤੁਖੈ, ਜਦੋਂ ਬਰੂਦ ਤੁਖਦਾ ਹੈ ਤੇ ਫੇਰ ਥੋੜਾ ਜਿਹਾ ਹਨੇਰਾ ਦੂਰ ਹੁੰਦਾ ਹੈ। ਤਰਤਾ ਸਮਤਾ ਕੋ ਪਾਵਤ ਸੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿਜਲੀ ਦੀ ਤੁਲਤਾ ਪਾਉਂਦਾ ਹੈ ਉਹ ਬਰੂਦ ਜਦੋਂ ਚੱਲਦਾ ਹੈ, ਭਾਵ ਕਿ ਜਿਵੇਂ ਕਾਲੇ ਬੱਦਲ ਹੁੰਦੇ ਨੇ, ਹਰ ਇੱਕ ਪਾਸੇ ਹਨੇਰਾ ਫੈਲਾ ਦਿੰਦੇ ਨੇ ਤੇ ਜਦੋਂ ਕਾਲੇ ਬੱਦਲਾਂ ਦੇ ਵਿੱਚੋਂ ਬਿਜਲੀ ਚਮਕਦੀ ਹੈ ਤੇ ਫਿਰ ਥੋੜਾ ਚਾਨਣ ਹੁੰਦਾ ਹੈ। ਇਸੇ ਤਰ੍ਹਾਂ ਮੰਨੋ ਕਿ ਜਿਹੜੀ ਧੁੰਮ ਮੱਚੀ ਹੋਈ ਹੈ ਉਹ ਕਾਲੇ ਬੱਦਲਾਂ ਦੇ ਵਰਗੀ ਹੈ ਤੇ ਜਿਹੜਾ ਵਿੱਚੋਂ ਬਰੂਦ ਚੱਲਦਾ ਹੈ ਤੇ ਫਿਰ ਥੋੜਾ ਪ੍ਰਕਾਸ਼ ਹੁੰਦਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਾਲੇ ਬੱਦਲਾਂ ਦੇ ਵਿੱਚ ਬਿਜਲੀ ਦੀ ਚਮਕ ਪੈ ਰਹੀ ਹੋਵੇ।
ਦਏ ਬ੍ਰਿੰਦ ਨੇਜੇ ਕਲੂਰੀ ਸੋ ਭੇਜੇ, ਮਤੰਗਮ ਪਿਸ਼ਾਰੀ ਕਰੋ ਜਾਏ ਮਾਰੇ।
ਹਾਥੀ ਅੱਗੇ ਅੱਗੇ ਜਾ ਰਿਹਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸੂਰਮਿਆਂ ਨੂੰ ਨੇਜੇ ਦਿੱਤੇ ਨੇ ਰਾਜੇ ਭੀਮ ਚੰਦ ਨੇ, ਕਹਿੰਦਾ ਮਤੰਗਾ ਪਿਛਾਰੀ ਕਰਿਓ ਜਾਓ ਮਾਰੇ, ਪਾਵ ਕੇ ਹਾਥੀ ਦੇ ਪਿੱਛੇ ਨੇਜੇ ਚੋਬੋ ਤਾਂ ਕਿ ਰੋਹ ਦੇ ਵਿੱਚ ਆ ਕੇ ਤੇਜ਼ੀ ਤੋਂ ਤੇਜ਼ੀ ਉਹ ਅੱਗੇ ਨੂੰ ਦੌੜੇ।
ਕਿਤੇ ਹੋਏ ਦਾਏ ਦਿਜੈ ਚੋਕ ਜਾਏ, ਕਿਤੇ ਬਾਮ ਪਾਸੇ ਥਿਰੋ ਜਾਏ ਰਾਸੇ।
ਰਾਜੇ ਭੀਮ ਚੰਦ ਨੇ ਆਖਿਆ ਕਿ ਕੋਈ ਖੱਬੇ ਪਾਸੋਂ ਨੇਜਿਆਂ ਦੀਆਂ ਚੋਬਾਂ ਮਾਰੇ ਹਾਥੀ ਨੂੰ ਤੇ ਕੋਈ ਸੱਜੇ ਪਾਸਿਓਂ ਚੋਬਾਂ ਲਾਵੇ ਤਾਂ ਕਿ ਗੁੱਸੇ ਦੇ ਨਾਲ ਭਰਿਆ ਹੋਇਆ ਹਾਥੀ ਤੇਜ਼ੀ ਤੋਂ ਤੇਜ਼ੀ ਅੱਗੇ ਵਧੇ।
ਜਹਾਂ ਕੋਟ ਪੌਰਾ ਚਲੇ ਤਾਂ ਇਹ ਠੌਰਾ ਹਟੇ ਨਾਹੀਂ ਜੈਸੇ ਕਰੋ ਕਾਰ ਤੈਸੇ।
ਭੀਮ ਚੰਦ ਨੇ ਆਖਿਆ ਕਿ ਐਸਾ ਕੰਮ ਕਰੋ ਕਿ ਜਿਹੜੇ ਤਰੀਕੇ ਦੇ ਨਾਲ ਹਾਥੀ ਪਿੱਛੇ ਨੂੰ ਨਾ ਹਟੇ ਤੇ ਛੇਤੀ ਤੋਂ ਛੇਤੀ ਲੋਹਗੜ੍ਹ ਦੇ ਕਿਲੇ ਦੇ ਦਰਵਾਜੇ ਦੇ ਸਾਹਮਣੇ ਅੱਗੇ ਵਧੇ।
ਸੁਣੀ ਪੂਪ ਬਾਣੀ ਕਰੇ ਸਾਵਧਾਨੀ ਬਡੋ ਫੀਲ ਪ੍ਰੇਰਾ ਮਹਾਮਤ ਕੇਰਾ।
ਰਾਜੇ ਭੀਮ ਚੰਦ ਦੀ ਗੱਲ ਨੂੰ ਸੁਣ ਕੇ ਕਵੀ ਜੀ ਲਿਖਦੇ ਨੇ ਕਿ ਸੂਰਮੇ ਫਿਰ ਸਾਵਧਾਨ ਹੋਏ ਨੇ। ਜਿਹੜਾ ਵੱਡਾ ਫੀਲ ਹਾਥੀ ਅੱਗੇ ਪ੍ਰੇਰਿਆ ਹੋਇਆ ਸੀ, ਜਿਹੜਾ ਕਿ ਬਹੁਤ ਜ਼ਿਆਦਾ ਮੱਤਿਆ ਹੋਇਆ ਸੀ, ਉਹਨੂੰ ਜਾ ਕੇ ਨੇਜੇ ਚੋਭਣ ਲੱਗੇ।
ਮਨੋ ਸੈਲ ਸ਼੍ਰਿੰਗ ਚਲਿਓ ਸੋ ਮਤੰਗ ਫੁੰਕਾਰੇ ਕਰਾਲਾ ਮਹਾਯੋ ਜਵਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਲੱਗਦਾ ਹੈ ਹਾਥੀ ਜਾ ਰਿਹਾ ਕਿ ਜਿਵੇਂ ਵੱਡਾ ਸਾਰਾ ਕਾਲੇ ਰੰਗ ਦਾ ਪਹਾੜ ਤੁਰਿਆ ਜਾ ਰਿਹਾ ਹੋਵੇ। ਕਵੀ ਜੀ ਲਿਖਦੇ ਨੇ ਕਿ ਵੱਡੇ ਵੱਡੇ ਭਿਆਨਕ ਫੁੰਕਾਰੇ ਮਾਰਦਾ ਜਿਹੜਾ ਕਿ ਬਹੁਤ ਬਲ ਵਾਲਾ ਹਾਥੀ।
ਸੁਨੇ ਜਾਣ ਪ੍ਰੇਰਾ ਚਿੰਘਾਰੇ ਬਡੇਰਾ ਕਨੀ ਕੈਫ ਪਾਣੀ ਚਲਿਓ ਅਗਰ ਥਾਨੀ।
ਇਹਨਾਂ ਨੇ ਜਾ ਕੇ ਬਹੁਤੇ ਸਾਰੇ ਨੇਜੇ ਮਾਰੇ ਨੇ, ਉੱਚੀ ਉੱਚੀ ਬਹੁਤਾ ਜ਼ਿਆਦਾ ਚਿੰਗਾਰਿਆ ਹਾਥੀ।
ਕਨੀ ਕੈਫ ਪਾਣੀ ਚਲਿਓ ਅਗਰਥਾਨੀ,
ਜਿਸ ਹਾਥੀ ਨੂੰ ਬਹੁਤੀ ਜ਼ਿਆਦਾ ਸ਼ਰਾਬ ਪਿਆਈ ਹੋਈ ਹੈ, ਉਹ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਗੇ ਵਧ ਰਹੇ।
ਪਦਾਂਤੀ ਹਜ਼ਾਰ ਮਿਲੇ ਹੈ ਪਿਛਾਰੇ ਤੁਰੰਗ ਨਚਾਏ ਪਏ ਬਾਮ ਦਾਏ।
ਉਸ ਹਾਥੀ ਦੇ ਪਿੱਛੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੈਦਲ ਸੈਨਿਕ ਜਾ ਰਹੇ ਨੇ। ਇਸ ਤੋਂ ਇਲਾਵਾ ਜਿਹੜੇ ਘੋੜਿਆਂ ਤੇ ਸਵਾਰ ਸੈਨਿਕ ਨੇ, ਉਹ ਵੀ ਘੋੜਿਆਂ ਨੂੰ ਕਦਾਉਂਦੇ ਹੋਏ ਹਾਥੀ ਦੇ ਪਿੱਛੇ ਜਾ ਰਹੇ ਨੇ। ਪਏ ਬਾਮ ਦਾਏ ਭਾਵ ਕਿ ਇਸ ਤਰੀਕੇ ਦੇ ਨਾਲ ਹਾਥੀ ਦੇ ਪਿੱਛੇ ਖੱਬੇ ਤੇ ਸੱਜੇ ਸਾਰੀ ਦੀ ਸਾਰੀ ਪਹਾੜੀ ਸੈਨਾ।
ਚਲਿਓ ਕੇਸਰੀ ਚੰਦ ਲੀਨੀ ਕਮਾਨਾ ਗਹੇ ਬਾਣ ਤੀਖੇ ਗੁਣ ਸੰਧਤਾਨਾ।
ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਕੇਸਰੀ ਚੰਦ ਹੈ, ਉਹ ਵੀ ਆਪਣੀ ਕਮਾਨ ਨੂੰ ਲੈ ਕੇ ਅੱਗੇ ਤੁਰਿਆ ਹੈ, ਜਿਨੇ ਕਿ ਆਪਣੇ ਚਿੱਲੇ ਦੇ ਵਿੱਚ ਤਿੱਖੇ ਤੀਰਾਂ ਨੂੰ ਚਾੜਿਆ।
ਪ੍ਰਹਾਰ ਚਲੇ ਸਾਮੂਹ ਕੋਟ ਪੌਰਾ ਕਰੀ ਹਾਲ ਹੁਲਮ ਪਰਿਓ ਪੂਮ ਰੌਰਾ।
ਉਹਨੇ ਵੀ ਤੀਰਾਂ ਦਾ ਪ੍ਰਹਾਰ ਕੀਤਾ ਹੈ, ਕਿਲੇ ਦੇ ਦਰਵਾਜੇ ਦੇ ਵੱਲ ਵਧ ਰਿਹਾ, ਬੜਾ ਵੱਡਾ ਰੌਲਾ ਰੱਪਾ ਮੱਚਿਆ ਹੈ।
ਭਇਓ ਭੀਮ ਚੰਦਨ ਕਿਤੀ ਦੂਰ ਪਾਛੇ ਫਤਿਹ ਕੋਟ ਕਹਿ ਹੈ ਇਮੰ ਚੀਤ ਬਾਂਛੇ।
ਇਹਨਾਂ ਤੋਂ ਪਿੱਛੋਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਵੀ ਦੂਰ ਪਿੱਛੇ ਪਿੱਛੇ ਆ ਰਿਹਾ। ਇਹਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਸੋਚਿਆ ਹੈ, ਅੱਜ ਕਿਲਾ ਟੁੱਟ ਜਾਵੇਗਾ ਤੇ ਸਾਡੀ ਫਤਿਹ ਹੋਵੇਗੀ।
ਕਟੋਰੀ ਹੰਡੂਰੀ ਹੋਰ ਰਾਜੇ ਪਏ ਬਾਮ ਦਾਏ ਚਲੇ ਜੁਦ ਕਾਜੇ।
ਇਸ ਤੋਂ ਇਲਾਵਾ ਕਟੋਚੀਆ ਤੇ ਹੰਡੂਰੀਆ ਰਾਜਾ ਇਹ ਵੀ ਖੱਬੇ ਤੇ ਪਿੱਛੇ ਹੋ ਕੇ ਜਾ ਰਹੇ ਨੇ ਯੁੱਧ ਲੜਨ ਦੇ ਲਈ।
ਦੋ ਸਿੰਘ ਜੋਧੇ ਗੁਰੂ ਆਪ ਭੇਜੇ ਬਰੇ ਕੋਟ ਮੇ ਜਾਏ ਲੀਨੇ ਸੋਨੇ ਜੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਸਿੰਘ ਸੂਰਮੇ ਜਿਹੜੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਭੇਜੇ ਸਨ, ਭਾਵ ਕੇ ਬਚਿੱਤਰ ਸਿੰਘ ਤੇ ਉਦੇ ਸਿੰਘ, ਇਹ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੋਹਗੜ੍ਹ ਦੇ ਕਿਲੇ ਦੇ ਅੰਦਰ ਦਾਖਲ ਹੋ ਗਏ ਨੇ ਆਪਣੇ ਸਾਥੀਆਂ ਦੀ ਮਦਦ ਦੇ ਨਾਲ, ਜਿਹੜੇ ਕਿ ਦਰਵਾਜੇ ਦੇ ਬਾਹਰ ਵੀ ਸ਼ੇਰ ਸਿੰਘ ਵਰਗੇ ਲੜ ਰਹੇ ਨੇ।
ਜਿਤੇ ਸਿੰਘ ਸੰਗੀ ਕਰੇ ਜ਼ੋਰ ਆਏ ਤੂਫੰਗ ਪ੍ਰਹਾਰੇ ਤੜਾਕੇ ਉਠਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਾਸੇ ਸਿੰਘ ਬਹੁਤਾ ਜ਼ਿਆਦਾ ਜ਼ੋਰ ਲਾ ਰਹੇ ਸਨ, ਜਿੱਥੋਂ ਕਿ ਬਹੁਤੀਆਂ ਸਾਰੀਆਂ ਬੰਦੂਕਾਂ ਦੇ ਪ੍ਰਹਾਰ ਹੋ ਰਹੇ ਸਨ।
ਹੋਤੋ ਅਗਮ ਪੁਰ ਮੋਰ ਚਾ ਤਾਂ ਪਰਿਓ ਕਮ ਸਾਨ ਫਿਰ ਸਿੰਘ ਛੋਰ ਨਹੀਂ ਪਰੇ ਪਹਾੜੀ ਆਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਗਮਪੁਰੇ ਵਾਲਾ ਜਿਹੜਾ ਮੋਰਚਾ ਸੀ, ਉੱਥੇ ਬਹੁਤਾ ਹੀ ਜ਼ਿਆਦਾ ਘਮਸਾਨ ਦਾ ਯੁੱਧ ਹੋ ਰਿਹਾ ਸੀ। ਸਿੰਘ ਉਸ ਮੋਰਚੇ ਨੂੰ ਬਿਲਕੁਲ ਵੀ ਛੱਡਣਾ ਨਹੀਂ ਸਨ ਚਾਹੁੰਦੇ।
ਬੜੇ ਓ ਜਲਾਏ ਤੂਫੰਗ ਪ੍ਰਹਾਰੀ ਤਬੈ ਆਣ ਟੂਕੇ ਸਮੂਹ ਪਹਾੜੀ।
ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਵੱਡੀ ਤਾਕਤ ਦੇ ਨਾਲ ਬੰਦੂਕਾਂ ਪਹਾੜੀਆਂ ਨੇ ਚਲਾਈਆਂ ਨੇ ਤੇ ਬਹੁਤਾ ਹੀ ਜ਼ਿਆਦਾ ਨੇੜੇ ਟੁੱਕ ਗਏ ਨੇ ਖਾਲਸੇ ਦੇ। ਚਲੀ ਬ੍ਰਿੰਦ ਗੋਰੀ ਮਰੇ ਵੀਰ ਕੇਤੇ ਤਉ ਨਾ ਹੀ ਛੋਰੈ ਰੁਪੇ ਸਿੰਘ ਜੇਤੇ। ਬਹੁਤੀਆਂ ਗੋਲੀਆਂ ਚੱਲੀਆਂ ਨੇ ਜਿਨ੍ਹਾਂ ਦੇ ਨਾਲ ਬਹੁਤੇ ਸਾਰੇ ਸੂਰਮੇ ਸਤਿਗੁਰਾਂ ਦੇ ਮਾਰੇ ਜਾ ਚੁੱਕੇ ਨੇ, ਪਰ ਤਾਂ ਵੀ ਆਪਣੇ ਪੈਰਾਂ ਨੂੰ ਹਿਲਾਉਣਾ ਨਹੀਂ ਚਾਹੁੰਦੇ। ਕਰਾ ਚੋਲ ਕਾਢੇ ਭਾਏ ਹੱਥ ਵਥਨ ਮਰੇ ਸਿੰਘ ਮਾਰੇ ਪ੍ਰਹਾਰੀ ਪਰਮਥਨ। ਪਹਿਲਾਂ ਤਲਵਾਰਾਂ ਵਾਈਆਂ ਨੇ ਤੇ ਫਿਰ ਗੁੱਥਮ ਗੁੱਥਾ ਹੋ ਗਏ ਨੇ ਬਹੁਤੇ ਸਾਰੇ। ਉਸ ਵੇਲੇ ਸਿੰਘ ਵੀ ਮਰੇ ਤੇ ਪਹਾੜੀ ਵੀ ਮਰੇ। ਰਹੇ ਆਣ ਥੋਰੇ ਸੁਲੀਨਨ ਤਕਾਈ ਲਿਆ ਮੋਰ ਚਾ ਮੁੱਲ ਛੂਛਣ ਤਕਾਈ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਥੋੜੇ ਹੀ ਸਿੰਘ ਰਹਿ ਗਏ ਤੇ ਫਿਰ ਇਨ੍ਹਾਂ ਪਹਾੜੀਆਂ ਨੇ ਵੱਡਾ ਹੱਲਾ ਕੀਤਾ ਕਿ ਉਹ ਜਿਹੜਾ ਮੋਰਚਾ ਸੀ ਉਹਦੇ ਉੱਤੇ ਕਬਜ਼ਾ ਕਰ ਲਿਆ, ਖਾਲੀ ਤੱਕ ਕੇ ਜਿਹੜਾ ਮੋਰਚਾ ਸੀ ਸਿੰਘਾਂ ਦਾ। ਚਲੇ ਫਿਰ ਅੱਗੇ ਲਿਓ ਬੀਚ ਹਾਥੀ ਸੋ ਸੈਫੰ ਪਰਮਾਵੇ ਬਦੀ ਸੁੰਡ ਸਾਥੀ। ਜਦੋਂ ਸਿੰਘਾਂ ਦੇ ਮੋਰਚੇ ਦੇ ਉੱਤੇ ਫਤਿਹ ਪਾ ਲਈ ਤੇ ਫਿਰ ਅੱਗੇ ਹੋਰ ਵੀ ਜ਼ਿਆਦਾ ਹਾਥੀ ਨੂੰ ਤੋਰਿਆ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੇ ਅੱਗੇ ਹਾਥੀ ਜਾ ਰਿਹਾ ਜਿਹਨੂੰ ਬਹੁਤੀ ਜ਼ਿਆਦਾ ਸ਼ਰਾਬ ਪਿਆਈ ਹੋਈ ਹੈ, ਜਿਹੜਾ ਬੜਾ ਮਸਤ ਹੋਇਆ ਹੋਇਆ, ਉਹਦੀ ਸੁੰਡ ਦੇ ਨਾਲ ਜਿਹੜੀ ਤਲਵਾਰ ਬੰਨੀ ਹੋਈ ਹੈ ਉਹ ਤਲਵਾਰ ਨੂੰ ਇਧਰ ਉਧਰ ਸੁੰਡ ਦੇ ਨਾਲ ਫੇਰਦਾ। ਪਾਏ ਕੋਟ ਕੇ ਪੌਰ ਕੋ ਸਾਮੁਹਾਈ ਚਲੇ ਬਾਣ ਗੋਰੀ ਮਹਾ ਤੂਮ ਪਾਈ। ਆਖਰਕਾਰ ਕਿਲੇ ਦੇ ਦਰਵਾਜੇ ਦੇ ਬਿਲਕੁਲ ਸਾਹਮਣੇ ਪਹੁੰਚ ਗਏ ਨੇ। ਚਲੇ ਬਾਣ ਗੋਰੀ ਮਹਾ ਤੂਮ ਤਾਈ ਬਹੁਤੀਆਂ ਗੋਲੀਆਂ ਬਹੁਤੇ ਸਾਰੇ ਤੀਰ ਚਲਾਏ ਜਾ ਰਹੇ ਨੇ ਜਿਨ੍ਹਾਂ ਨੇ ਬਹੁਤੀ ਜ਼ਿਆਦਾ ਧੁੰਮ ਮਚਾਈ ਹੋਈ ਹੈ। ਪਹੁੰਚੇ ਜਬੈ ਪਰ ਲੋਇਆਣ ਬੈਰੀ ਮੱਡੀ ਮਾਰ ਖੈ ਕੇ ਨਹੀਂ ਤੁੰਡ ਫੇਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਰਵਾਜੇ ਦੇ ਲਾਗੇ ਸਾਰੇ ਵੈਰੀ ਪਹੁੰਚ ਗਏ ਨੇ, ਵੱਡੀ ਮਾਰ ਖਾ ਕੇ ਨਹੀਂ ਤੁੰਡ ਫੇਰੀ। ਉਸ ਵੇਲੇ ਭਾਵ ਕੇ ਸਿੰਘਾਂ ਨੇ ਵੱਡੀ ਮਾਰ ਖਾਧੀ ਹੈ, ਪਰ ਤਾਂ ਵੀ ਆਪਣੇ ਮੂੰਹਾਂ ਨੂੰ ਪਿੱਛੇ ਨਹੀਂ ਹਟਾਇਆ। ਕਰਾ ਚੋਲ ਕਾਢੇ ਚਹੈ ਸੋ ਪਰਵੇਸ਼ੇ ਦਿਓ ਟੋਏ ਹਾਥੀ ਪ੍ਰਹਾਰੈ ਵਿਸ਼ੇਸ਼ੇ। ਭਾਵ ਕੇ ਆਪਣੀਆਂ ਤਲਵਾਰਾਂ ਦੀ ਮਾਰ ਮਾਰ ਕੇ ਉਹ ਪਿੱਛੇ ਨੂੰ ਹਟਾ ਰਹੇ ਨੇ ਸਤਿਗੁਰਾਂ ਦੇ ਸਿੰਘ ਕਿ ਕਿਲੇ ਦੇ ਦਰਵਾਜੇ ਤੋਂ ਦੂਰ ਹਟ ਜਾਣ, ਪਰ ਦੂਸਰੇ ਪਾਸੇ ਹਾਥੀ ਦੇ ਸਮੇਤ ਅੱਗੇ ਦੇ ਅੱਗੇ ਵਧਦੇ ਆ ਰਹੇ ਨੇ ਪਹਾੜੀ। ਤਬ ਬਚਿੱਤਰ ਸਿੰਘ ਹਿਰਦੈ ਵਿਚਾਰਿਓ ਇਹ ਅਵਸਰ ਅਬ ਮੇਰਾ ਹਾਥੋ ਮਤੰਗ ਅੰਗ ਮੈਂ ਬਰਛਾ ਕਰਕੇ ਓਜ ਕਨੇਰਾ। ਜਦੋਂ ਦਰਵਾਜੇ ਦੇ ਬਿਲਕੁਲ ਲਾਗੇ ਆ ਗਿਆ ਹਾਥੀ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਚਿੱਤਰ ਸਿੰਘ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਇਹ ਅਵਸਰ ਅਬ ਮੇਰਾ, ਭਾਵ ਕਿ ਹੁਣ ਲੜਾਈ ਕਰਨ ਦਾ ਮੇਰਾ ਅਵਸਰ ਹੈ, ਮੇਰਾ ਮੌਕਾ ਹੈ। ਹਾਥੋ ਮਤੰਗ ਅੰਗ ਮੈਂ ਬਰਛਾ ਕਰਕੇ ਓਜ ਕਨੇਰਾ। ਹੁਣ ਮੈਨੂੰ ਚਾਹੀਦਾ ਕਿ ਬਲ ਦੇ ਨਾਲ ਆਪਣਾ ਜਿਹੜਾ ਬਰਛਾ ਹੈ ਉਹ ਹਾਥੀ ਦੇ ਮਾਰਾਂ ਤਾਂ ਕਿ ਕਿਲੇ ਦੇ ਦਰਵਾਜੇ ਨੂੰ ਆਣ ਕੇ ਉਹ ਛੇਤੀ ਟੱਕਰ ਮਾਰ ਨਾ ਦੇਵੇ। ਹੈ ਅਰੂੜ ਕਰ ਠਾਂਡੋ ਅੰਤਰ ਉਦੈ ਸਿੰਘ ਕੇ ਪਾਸਾ ਮਾਦਕ ਚੜਿਓ ਮਸਤਿਅਤ ਹੋਵਾ ਸਭ ਸੋ ਬਾਕ ਪਰ ਕਾਸ਼ਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੋੜੇ ਦੀ ਸਵਾਰੀ ਬਚਿੱਤਰ ਸਿੰਘ ਨੇ ਕੀਤੀ ਹੋਈ ਸੀ, ਲਾਗੇ ਹੀ ਖਲੋਤਾ ਹੋਇਆ ਸੀ ਉਦੈ ਸਿੰਘ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੜਾਈ ਦਾ ਬਹੁਤਾ ਹੀ ਜ਼ਿਆਦਾ ਜਿਹੜਾ ਨਸ਼ਾ ਹੈ ਉਹ ਚੜਿਆ ਹੈ ਬਚਿੱਤਰ ਸਿੰਘ ਨੂੰ ਤੇ ਮਾਨੋ ਕਿ ਉਸ ਯੁੱਧ ਦੇ ਨਸ਼ੇ ਦੇ ਵਿੱਚ ਹੀ ਮਸਤ ਹੋ ਗਿਆ ਉੱਚੀ ਸਾਰੀ। ਫਿਰ ਉਸ ਵੇਲੇ ਬਚਿੱਤਰ ਸਿੰਘ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਇਸ ਤਰ੍ਹਾਂ ਆਖਿਆ ਕਿ ਬਚਿੱਤਰ ਸਿੰਘ ਨੇ ਬਚਨ ਕੀਤਾ ਤੇ ਕਿਸ ਤਰ੍ਹਾਂ ਬਾਹਰ ਨਿਕਲ ਕੇ ਉਹ ਫਿਰ ਹਾਥੀ ਦੇ ਨਾਲ ਲੜਿਆ। ਇਹਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਅੱਗੇ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ
हे गोविंद हे गुण निदान जाके सदा विवेक हे अपरंपर हर हरे हैपी होवन हार हे संता के सदा संग ने धाराया धार हे ठाकुर हो दास रो मैं निर्गुण गुण नहीं कोय नानक दीजे नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम
एक ओंकार वाहिगुरु जी की फतेह श्री भगवती जी सहाय पातशाही बारहवीं प्रथम भगवती सिमर कै गुरु नानक लई त्याय फिर अंगद गुर ते अमरदास रामदास हुए सहाय अर्जन हर गोबिंद नो सिमरो श्री हर आय श्री हर कृष्ण जी त्याय जिस डिठे सब दुख जाए तेग बहादुर सिमरी है करनाउने दावै ताए दसवें पातशाह श्री गुरु गोबिंद सिंह जी सब थाई हुए जी सहाय सतगुरु बालक सिंह जी सिमरी है जिन्हां ने धर्म दा मार्ग दिया बताए अकाल पुरख श्री सतगुरु राम सिंह जी जिन जम तो लिया छुड़ाए जोत का जामा श्री सतगुरु हरि सिंह जी सिमरी है जिन्हां ने टुटी लई मिलाए वड्डे प्रताप वाले श्री सतगुरु प्रताप सिंह जी सिमरी है जिन्हां ने कलयुग विच सोच सोत ते नाम बाणी दा प्रवाह दिता चलाए सर्व कला समर्थ श्री सतगुरु जगजीत सिंह जी सिमरी है जिन्हां दी महिमा कही ना जाए हाजरा हजूर पहरे दे मालिक श्री सतगुरु उदय सिंह जी सब थाई होना जी सहाय गुरां के चार साहबजादे पंज प्यारे चाली मुक्ते बेअंत शहीदां भगतां दी कमाई वल ध्यान तरके आप जी दा पवित्र नाम चेते आवे हे सच्चे पातशाह जी असि सदा ही भुलण हार आप सदा ही बख्शिंद पिता हो दरों घरों सिखी सिदक बख्शो बेमुख होके न मरिये पातशाह जी धरती ते धर्म वरताओ महामलेश दा नाश करो अपने संत खालसे दा प्रकाश करो गौ गरीब दे कष्ट नूं दूर करो कुल सृष्टि आप जी दा पवित्र नाम जपे किसे नूं दुख होवे ना श्री सतगुरु राम सिंह सच्चे पातशाह जी साडी प्रार्थना है आप जी दे चरणा विच गरीब नवाज साडा धर्म बनिया रहे सतगुरु राम सिंह सच्चे पातशाह जी आप जी दी प्यारी साध संगत ने एकत्र होके आप जी दे पवित्र नाम दा सिमरन कीता है आप जी दे दर्शना दे निमित दर्शना दी दात बख्शो सतगुरु सच्चे पातशाह जी आप जी दे पावन पवित्र इतिहास दी कथा होई है जो पढ़िया है सुनिया है साडिया मना ते वसाउणा जुगां पर्यंत इसे तरह आप जी दा जस गायन करदे रही सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन करन लगी है आप जी दे दर्शना दे निमित दर्शना दी दात बख्शो नाम दा रस बख्शो मन बिरतियां नूं एकाग्रता बख्शो ना विसरो ना विसारो रख लो बख्श लो देव दीदार श्री सतगुरु राम सिंह जी नाम चढ़दी कला आप जी दे पाणे सरबत दा भला।